ਬਾਕੀ ਵਿੱਚ ਪ੍ਰਕਾਸ਼ ਕਰਕੇ ਕਿਵੇਂ ਪੜ੍ਹਾਂਗੇ? ਇਹ ਕਿਵੇਂ ਪੜ੍ਹਾਂਗੇ? ਫਿਰ ਆਪਾਂ ਬਾਣੀ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮ ਲਖੀ ਵਾਸ, ਇਹ ਕਿਵੇਂ ਪੜ੍ਹਾਂਗੇ? ਫਿਰ ਪਹਿਲਾ ਚਸ ਪਾਸ ਆਉਣਾ ਰਸ ਸੋਇਨਾ, ਤਾਂ ਫਿਰ ਉਹ ਵਿਚਾਰ ਹਿੰਟ ਕਾਫੀ ਹੁੰਦੇ ਆ। ਅੱਜ ਬਹੁਤਿਆਂ ਨੇ ਇਸ ਨੂੰ ਸੇਵਾ, ਕਿਸੇ ਨੇ ਸਿਉਣੇ ਫੋਟੋਆਂ ਨੂੰ ਸਿਉਣੇ ਦੇ ਵਿੱਚ ਜਾਣਨ ਦੀ ਸੇਵਾ ਸਮਝ ਰੱਖੀ ਹੈ। ਫੋਟੋਆਂ ਨੂੰ ਸਿਉਣੇ 'ਚ ਜਾਣਨ ਦੀ ਕਾਹਦੀ ਸੇਵਾ ਹੋਵੇ? ਕਰੀਰਾਂ ਤੇ ਬੰਦੇ ਨੂੰ ਨੀ ਕਮਾਉਣੇ, ਕਰੀਰਾਂ ਤੇ ਉਹ ਵੀ ਸੇਵਾ, ਸੱਪਾਂ ਦੀਆਂ ਖੱਡਾਂ ਤੇ ਸੇਵੀਆਂ ਉਹ ਵੀ ਸੇਵਾ, ਦੇਖ ਲੈ ਸੇਵਾ। ਤਾਂ ਤੇ ਇੱਥੇ ਯਾਨੀ ਕਿ ਇਹ ਸੇਵਾ ਦੇ ਨਾਂ ਤੇ ਕਰਮ ਕਾਂਡ ਚੱਲ ਰਿਹਾ, ਪਖੰਡਵਾਦ ਚੱਲ ਰਿਹਾ, ਪਖੰਡਵਾਦ। ਤਾਂ ਤੇ ਇੱਦਾਂ ਅਸੀਂ ਵੀ ਯਾਨੀ ਕੱਚੀ ਪੇਟੀ ਸੇਵਾ ਸਮਝ ਲੈਂਦੇ ਹਾਂ, ਸਿਉਣੇ ਦਾ ਖੰਡਾ ਚੜ੍ਹਾ ਤਾਂ ਸੋਚਦੇ ਹਾਂ ਵੀ ਸੇਵਾ ਹੋ ਗਈ, ਸਿਉਣੇ ਦਾ ਖੰਡਾ ਲਾਤਾ ਨਿਸ਼ਾਨ ਸਾਹਿਬ ਤੇ ਕਾਹਦੀ ਸੇਵਾ ਹੈ? ਸਰਬ ਲੋਕੀ ਰੱਛਾ ਹਮਣਾ। ਜੇ ਕਿਤੇ ਸਿਉਣੇ ਦੀ ਰੱਖਿਆ ਕਰਨੀ ਹੋਵੇ ਤਾਂ ਜਿੰਦਾ ਲੋਹੇ ਦਾ ਲਾਉਣਾ ਪੈਂਦਾ, ਗੱਜ ਕੇ ਆਖੋ, ਕਿਤੇ ਸਿਉਣੇ ਦਾ ਜਿੰਦਾ ਨਾ ਲਾ ਦੇਵੇ, ਜਿੰਦਾ ਹੀ ਪੱਟੂ ਪਹਿਲਾਂ ਅਗਲਾ, ਵੀ ਲੋੜ ਹੀ ਨਹੀਂ ਅੰਦਰ ਬਣਨੀ ਤਾਂ ਜਿੰਦਾ ਹੀ ਲੈ ਜਾਓ, ਵਧੀਆ ਕੰਮ। ਜਿੰਦਾ ਪਹਿਲਾਂ ਜਿੰਦੇ ਨੂੰ ਕਹੂ ਅਗਲਾ, ਕਿਤੇ ਸਿਉਣੇ ਦਾ ਜਿੰਦਾ ਬਣਾ ਦੇ, ਲੋਹਾ ਕਰੂ ਰਾਖੀ ਕਰਦਾ ਨਾ ਲੋਹਾ ਰਾਖੀ, ਸਰਬ ਲੋਕੀ ਰੱਛਾ ਹਮਣਾ। ਤਾਂ ਤੇ ਰਹੋ ਵਿਚਾਰ, ਤਾਂ ਤੇ ਅੱਜ ਅਸੀਂ ਕੱਚੀ ਪਿੱਲੀ ਸੇਵਾ ਨੂੰ ਸੇਵਾ ਸਮਝ ਛੱਡਿਆ, ਕਿੰਨੇ ਪੈਸੇ ਦੀ ਬਰਬਾਦੀ ਕਰ ਦਿੰਦੇ ਹਾਂ ਅਸੀਂ, ਕਿੰਨੇ ਪੈਸੇ ਦੀ ਬਰਬਾਦੀ। ਤਾਂ ਤੇ ਰਹੋ ਵਿਚਾਰ, ਤਾਂ ਤੇ ਸੇਵਾ ਦੀ ਅਸਲੀ ਗੱਲ ਸਮਝ ਆ ਜਾਵੇ, ਉਹ ਹੈ ਜੀ ਗੁਰੂ ਦੇ ਸ਼ਬਦ ਦੀ ਵਿਚਾਰ ਤੇ ਗੁਰਮੰਤਰ ਦਾ ਸਿਮਰਨ। ਫਿਰ ਠੀਕ ਹੈ, ਗੁਰੂ ਦੀ ਇਹ ਅੰਤਰੀ ਸੇਵਾ ਹੋ ਗਈ, ਬਾਹਰੀ ਸੇਵਾ ਵੀ ਕਰਨੀ ਹੈ। ਸਤਿਕਾਰ, ਰਮਾਲਾ ਸੋਹਣਾ ਹੋਵੇ, ਚੰਦੋਆ ਸੋਹਣਾ ਹੋਵੇ, ਚੌਰ ਸਾਹਿਬ ਸੋਹਣਾ ਹੋਵੇ, ਮੰਜੀ ਸਾਹਿਬ, ਸਾਰਾ ਤੇ ਇਹ ਵੀ ਸੇਵਾ ਕਰਨੀ ਬਣਦੀ ਹੈ, ਪਰ ਨਾਲ ਨਾਲ ਸ਼ਬਦ ਵਿਚਾਰ ਤੇ ਗੁਰਮੰਤਰ ਦਾ ਸਿਮਰਨ। ਜੇ ਸ਼ਬਦ ਦੀ ਵਿਚਾਰ ਤੇ ਸਿਮਰਨ ਨਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਸਤਿਕਾਰ ਕੇਵਲ ਦਿਖਾਵਾ ਬਣ ਕੇ ਰਹਿ ਜਾਂਦਾ ਹੈ। ਗੱਜ ਕੇ ਆਖੋ, ਰਮਾਲੇ ਤਾਂ ਵਡਭਾਗੀ ਬਥੇਰੇ ਪਾਉਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਵਡਭਾਗੀ? ਨਾ, ਸਿਰ ਮਾਰਦੇ ਆ ਏ, ਮੈਂ ਤਾਂ ਕਹਿਣਾ ਹੁੰਦਾ ਵੀ ਤੁਹਾਡੇ ਐਡੇ ਮਾੜੇ ਕਰਮ ਹੋਏ ਵਡਭਾਗੀ ਹੋ, ਤੁਹਾਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਵੀ ਸ਼ਾਂਤੀ ਨਹੀਂ ਆਉਂਦੀ, ਸਿਰ ਕਾਹਤੇ ਮਾਰਦੇ ਹੋ? ਉਹ ਐਡੇ ਮਾੜੇ ਕਰਮ ਤੁਹਾਡੇ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੁਹਾਨੂੰ ਚੱਕਰ ਚੜ੍ਹਦੇ ਆ, ਇੱਥੇ ਤਾਂ ਚੱਕਰ ਹਟ ਜਾਂਦੇ ਆ, ਜਿਹਨੂੰ ਚੱਕਰ ਆਉਂਦੇ ਹੋਣ ਉਹਨੂੰ ਵੀ ਹਟ ਜਾਂਦੇ ਆ ਕੇ, ਉਹ ਤੁਹਾਡੇ ਐਡੇ ਮਾੜੇ ਕਰਮ ਕਿਉਂ, ਸਾਨੂੰ ਗੁਰੂ ਦੀ ਹਜ਼ੂਰੀ ਚ ਆਪਣੇ ਚੱਕਰ ਕਿਉਂ ਚੜ੍ਹਦੇ ਆ, ਐਂ ਕਿਉਂ ਚੜ੍ਹਦੇ ਚੱਕਰ? ਤਾਂ ਤੁਸੀਂ ਰਮਾਲੇ ਤਾਂ ਉਹ ਵੀ ਬੜੇ ਸੋਹਣੇ ਲਾਉਂਦੇ ਆ, ਮੰਨਦੇ ਆ? ਨਹੀਂ 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 ਮੰਨਦੇ ਨਹੀਂ ਨਾ। ਤਾਂ ਤੇ ਕੇਵਲ ਬਾਹਰੀ ਰਮਾਲੇ ਲਾ ਦੇਣੇ ਕਾਫੀ ਨਹੀਂ, ਰਮਾਲਾ ਸੋਹਣਾ ਹੋਵੇ, ਮੇਰੇ ਦੋਨੇ ਭਾਵ ਸਮਝ ਲਓ, ਕਿਤੇ ਗੱਲ ਸਮਝ, ਕਿਤੇ ਇੱਕ ਵਾਲੀ ਗੱਲ ਹੋਵੇ, ਕਿਤੇ ਭਾਵ ਇੱਥੋਂ ਤੱਕ ਗੱਲ ਸੀਮਤ ਨਹੀਂ ਵੀ ਹਾਂ ਜਿੱਥੇ ਪਤਾ ਲੱਗ ਜੂ ਵੀ ਹਾਂ ਜੀ ਬੜੇ ਰਮਾਲੇ ਲੱਗੇ ਆ, ਬੜਾ ਕੀਤਾ ਤੇ ਹਾਂ ਬੜਾ ਸਤਿਕਾਰ, ਸਤਿਕਾਰ ਦਾ ਉਹ ਬਾਣੀ ਦੀ ਵਿਚਾਰ ਹੁੰਦੀ, ਉਦੋਂ ਪਤਾ ਲੱਗਦਾ, ਉਦੋਂ ਪਤਾ ਲੱਗਦਾ, ਉਦੋਂ ਬਾਬੇ ਦੀ ਗੱਲ ਸੁਣ ਕੇ ਡੰਗ ਵੱਜਦਾ, ਸੱਚ ਕਹੇ ਤੇ ਸ਼ੋ ਹੋ ਆਵੇ, ਜੋ ਬਾਣੀ ਦੀ ਵਿਚਾਰ ਫਿਰ ਪਤਾ ਲੱਗਦਾ, ਰਹੋ ਵਿਚਾਰ। ਤਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਹਰੀ ਤੇ ਅੰਤਰੀ ਸੇਵਾ ਦੋਵੇਂ। ਫਿਰ ਆ ਜਾਓ ਲੋੜਵੰਦ ਦੀ ਸਹਾਇਤਾ ਕਰਨੀ, ਗਰੀਬ ਦਾ ਮੂੰਹ ਗੁਰੂ ਦੀ ਗੋਲਖ, ਇਹ ਵੀ ਸੇਵਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀ ਹਨ ਤਿੱਥੇ ਨਜ਼ਰ ਤੇਰੀ ਬਖਸ਼ੀਸ। ਜਿੱਥੇ ਕਿਸੇ ਲਤਾੜੇ ਦੀ ਸੰਭਾਲ ਕੀਤੀ ਜਾਂਦੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਗਾਹ ਹੁੰਦੀ ਹੈ, ਉੱਥੇ ਬਖਸ਼ਿਸ਼ ਦੀ ਨਿਗਾਹ। ਮੇਰੇ ਖਿਆਲ ਬਹੁਤ ਵਾਰ, ਇੱਕ ਦੋ ਵਾਰੀ ਇਹ ਵੀ ਦੱਸਿਆ, ਇੱਕ ਵਾਰੀ ਅਸੀਂ ਚਲੇ ਗਏ ਦਿੱਲੀ ਦੀਵਾਨ ਲਾਉਣ ਵਾਸਤੇ, ਕਾਫੀ ਸਮਾਂ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ। ਉਹ ਬਾਅਦ ਵਿੱਚ ਮੇਰੇ ਕੋਲ ਸ਼ਾਮ ਨੂੰ ਆਏ ਕੁਝ ਕੁ ਪ੍ਰਬੰਧਕ, ਕਹਿੰਦੇ ਭਾਈ ਸਾਹਿਬ ਅੱਜ ਤਾਂ ਸੰਗਤਾਂ ਨੇ ਬੜੀ ਸੇਵਾ ਕੀਤੀ। ਮਹਾਂ ਵੀ ਕਿੱਥੇ? ਕਹਿੰਦੇ ਜੀ ਅੱਜ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਹੋਇਆ ਸੀ। ਅੱਛਾ, ਮਾਂ ਸੇਵਾ ਕਿਵੇਂ ਕੀਤੀ? ਕਹਿੰਦੇ ਜੀ ਕਿਸੇ ਮੁਹੱਲੇ ਦੇ ਵਿੱਚ ਤਾਂ ਜਾਣੀ ਕਿ ਉਹ ਦੱਸਣ ਡਰਾਈ ਫਰੂਟ, ਕੋਈ ਕਹਿੰਦੇ ਐਸ ਕਰੀਮ ਦੀ ਸੇਵਾ ਕੀਤੀ, ਕਿਸੇ ਨੇ ਕਹਿੰਦੇ ਮਤਲਬ ਕੌਫੀ ਨਾਲ ਮਠਿਆਈ ਛਕਾਈ, ਨਰੀ ਕੁਛ ਗਣਿਆਤਾ ਮੈਨੂੰ, ਤੇ ਉਹ ਨਰੀ ਕੁਛ ਗਣਿਆਤਾ। ਕਹਿੰਦਾ ਜੀ 15-20 ਲੱਖ ਰੁਪਇਆ ਲਾਤਾ ਜੱਜ। ਮੈਂ ਕਿਹਾ 15-20 ਲੱਖ ਰੁਪਇਆ ਤੁਸੀਂ ਤਾਂ ਫਿਰ ਅੱਜ ਖੂਹ ਖਾਤੇ 'ਚ ਪਾ ਦਿੱਤਾ, ਨਾਲ ਦੀ ਨਾ ਹੋ ਗਏ। ਕਹਿੰਦੇ ਇਹ ਕੀ ਗੱਲ? ਮੈਂ ਹੋਰ ਰੱਜਿਆਂ ਨੂੰ ਰਜਾਈ ਗਏ ਮੱਲੋ ਮੱਲੀ ਬਾਹਾਂ ਫੜ ਫੜ ਕੇ, ਉੱਥੇ ਉਹ ਕਹਿੰਦੇ ਹੋਏ ਨਾ 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 ਥੋੜ੍ਹਾ ਜਿਹਾ ਬਾਹਾਂ ਫੜ ਫੜ ਕੇ, ਇਹ ਸੇਵਾ ਕਾਹਦੀ ਹੈ? ਇਹ ਸਾਰੇ ਪੈਸੇ ਇਕੱਠੇ ਕਰਕੇ ਜਮਣਾ ਤੋਂ ਪਾਰ ਗਰੀਬਾਂ ਦੀਆਂ ਝੁੱਗੀਆਂ ਵਿੱਚ ਮਣ ਮਣ ਕਣਕ ਤੇ 5-5 ਕਿਲੋ ਦਾਲ ਦੇ ਆਉਂਦੇ, ਗੱਜ ਕੇ ਆਖੋ ਉੱਥੇ ਝੁੱਗੀਆਂ ਵਿੱਚੋਂ ਪੁੱਛਦੇ ਕਿ ਅੱਜ ਭਾਈ ਲੈ ਕੇ ਹਾਂ ਜੀ ਅੱਜ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਜਿਹਨਾਂ ਗੁਰੂਆਂ ਨੇ ਕਿਹਾ ਸੀ ਲਤਾੜਿਆਂ ਦੀ ਸੰਭਾਲ ਕਰਨੀ ਹੈ ਤੁਸੀਂ ਵੀ ਕਰੋ ਅੱਜ ਗਰੀਬਾਂ ਦੀਆਂ ਕੁੱਲੀਆਂ ਵਿੱਚੋਂ ਵੀ ਧੰਨ ਗੁਰੂ ਨਾਨਕ ਦੀਆਂ ਆਵਾਜ਼ਾਂ ਆਉਣੀਆਂ ਸੀ ਗੱਜ ਕੇ ਆਖੋ ਖੈਰ ਉਹਨਾਂ ਦੇ ਬਾਣ ਵਾਹਵਾ ਵੱਜਿਆ ਰੋ ਪਿਓ ਅੱਜ ਤੱਕ ਮੈਨੂੰ ਫੋਨ ਆਉਂਦੇ ਆ ਉੱਥੋਂ ਉਸ ਸਾਲ ਤੋਂ ਲੈ ਕੇ ਜਿਹੜੇ ਹਰ ਗੁਰਪੁਰਬ ਦੇ ਉੱਤੇ ਕੁਝ ਕੁ ਬੰਦੇ ਕਿ ਉਹ ਗਰੀਬਾਂ ਦੀਆਂ ਝੁੱਗੀਆਂ ਦੇ ਵਿੱਚ ਉਸ ਦਿਨ ਕਣਕ ਤੇ ਦਾਲ ਦੇ ਕੇ ਆਉਂਦੇ ਆਟਾ ਤੇ ਦਾਲ ਅੱਜ ਤੱਕ ਵੀ ਮੈਨੂੰ ਫੋਨ ਆ ਰਹੇ ਆ ਗੱਲ ਜਦੋਂ ਕਿਸੇ ਨੂੰ ਪਤਾ ਲੱਗ ਜਾਏ ਨਾ ਵੀ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਹੈ ਜਿਹੜਾ ਲਤਾੜੇ ਦੀ ਸੰਭਾਲ ਕਰਦਾ ਲਤਾੜੇ ਦੀ ਸੰਭਾਲ ਤੇ ਇਕੱਠੇ ਹੋ ਕੇ ਭਾਂਤ ਸਪਾਤਾ ਖਾ ਪੀ ਲੈਣਾ ਇਹ ਕੋਈ ਸੇਵਾ ਨਹੀਂ ਠੀਕ ਹੈ ਗੁਰੂ ਕਾ ਲੰਗਰ ਤਿਆਰ ਕਰਨਾ ਸੁੱਧ ਸਾਦਾ ਪੌਸ਼ਟਿਕ ਕਰੋ ਐਸੀ ਗੱਲ ਨਹੀਂ ਪਰ ਇਹ ਨਹੀਂ ਵੀ ਤਰ੍ਹਾਂ ਤਰ੍ਹਾਂ ਦੀਆਂ ਆਪ ਹੀ ਰੁਪਈਏ ਪਾ ਕੇ ਤੇ ਆਪ ਹੀ ਬਣਾ ਕੇ ਖਾ ਲਿਆ ਬਸ ਠੀਕ ਹੈ ਇਉਂ ਨਹੀਂ ਹੁੰਦਾ ਰਹੋ ਵਿਚਾਰ ਤਾਂ ਤੇ ਲੋੜਵੰਦ ਦੀ ਸਹਾਇਤਾ ਭੁੱਖੇ ਨੂੰ ਰਜਾਉਣਾ ਭੁੱਖੇ ਨੂੰ ਖਵਾਉਣਾ ਪਰ ਅੱਜ ਦੁਨੀਆਂ ਰੱਜਿਆਂ ਨੂੰ ਰਜਾਉਂਦੀ ਹੈ ਅੱਜ ਦੀ ਦੁਨੀਆਂ ਰੱਜਿਆਂ ਨੂੰ ਸਹਿਜ ਪਾਠ ਦਾ ਭੋਗ ਪੈ ਰਿਹਾ ਪਰ ਦੇਖੋ ਕਿਸੇ ਦੇ ਘਰ ਬੜੀਆਂ ਸੰਗਤਾਂ ਆ ਰਹੀਆਂ ਫਿਰ ਮੇਰੇ ਵਰਗਾ ਪਤਾ ਕੀ ਕਰਦਾ ਜਾਣੀ ਕਿ ਜਿਹੜੇ ਕੋਈ ਇੱਕ ਦੋ ਡਿਊਟੀ ਲਾ ਆਉਂਦਾ ਉਹ ਫਲਾਨਾ ਸਿੰਘ ਆਇਆ ਫਲਾਨਾ ਆਇਆ ਉਹ ਫਲਾਨਾ ਸਰਪੰਚ ਆਇਆ ਉਹਨੂੰ ਨਾ ਜਾਣਦੀ ਚੰਗਾ ਉਹ ਫਲਾਨਾ ਸਿੰਘ ਜਾਣੀ ਕਿ ਤਕੜੇ ਬੰਦਿਆਂ ਦੇ ਨਾਂ ਫਲਾਨਾ ਜਾਣੀ ਕਿ ਉਹ ਬਾਹਾਂ ਛੜਾਉਣਗੇ ਵੀ ਛਕਣਾ ਨੀ ਅਸੀਂ ਕਿਉਂਕਿ ਰੱਜੇ ਨੇ ਨਾ ਤੇ ਅਸੀਂ ਕਹਿੰਦੇ ਅਸੀਂ ਛਕਾਉਣਾ ਲਾਜ਼ਮੀ ਹੈ ਤੇ ਜੇ ਕੋਈ ਜਿਹੜੇ ਕੋਈ ਗਰੀਬ ਛਕਣ ਵਾਲੇ ਆ ਗਏ ਫਿਰ ਉਹਨਾਂ ਨੂੰ ਭੱਜ ਭੱਜ ਕੇ ਪੈਣਗੇ ਗੱਜ ਕੇ ਆਖੋ ਲੈ ਦੇਖ ਲਾ ਸਿੱਖਾਂ ਦਾ ਉਹਨੂੰ ਭੱਜ ਭੱਜ ਕੇ ਪੈਣਗੇ ਉਹ ਜਿਹੜੇ ਆ ਗਏ ਭੁੱਖੇ ਛਕਣ ਵਾਲੇ ਉਹਨਾਂ ਨੂੰ ਰਜਾਲਾ ਜਿਹੜੇ ਰੱਜਿਆਂ ਨੂੰ ਜਾਂਦਾ ਜਾਣਦੇ ਤੂੰ ਉਹਨਾਂ ਨੂੰ ਰਜਾਲਾ ਪਰ ਨਹੀਂ ਅੱਜ ਦੁਨੀਆਂ ਦਾ ਰੁੱਖ ਉਲਟਾ ਉਲਟਾ ਰੁੱਖ ਗੁਰੂ ਸਾਹਿਬ ਕਹਿੰਦੇ ਇੱਥੇ ਨੀਚ ਸੰਭਾਲੀ ਆ ਨਾ ਤੇ ਇੱਥੇ ਨਦਰ ਤੇਰੀ ਬਖਸ਼ੀ ਸਾ ਅਸੀਂ ਰੱਜਿਆਂ ਨੂੰ ਰਜਾਉਂਦੇ ਹਾਂ ਭੁੱਖਿਆਂ ਤੋਂ ਅਸੀਂ ਨਫ਼ਰਤ ਕਰਦੇ ਹਾਂ ਘਿਰਨਾ ਕਰਦੇ ਹਾਂ ਰੁੱਖਾਂ ਬੋਲਦੇ ਹਾਂ ਕਿਸ ਕੋਈ ਚੱਲ ਕੇ ਆਇਆ ਸੀ ਭੁੱਖਾ ਵੀ ਹਾਂ ਗੁਰੂ ਦਾ ਲੰਗਰ ਚੱਲਦਾ ਤੇ ਅਸੀਂ ਸਾਡੀਆਂ ਬੋਲੀਆਂ ਪਤਾ ਕੀ ਹੁੰਦੀਆਂ ਨੂੰ ਤਾਂ ਤੇ ਰਹੋ ਵਿਚਾਰ ਤਾਂ ਤੇ ਸੇਵਾ ਤੇ ਗੱਲ ਚੱਲੀ ਸੀ ਪਿਆਰਿਓ ਤਾਂ ਤੇ ਲੋੜਵੰਦ ਦੀ ਸਹਾਇਤਾ ਕਰਨੀ ਲੋੜਵੰਦ ਦੀ ਸੇਵਾ ਦੇਣ ਦੁਖੀ ਦੀ ਸੇਵਾ ਇਹ ਸੇਵਾ ਹੋਇਆ ਕਰਦੀ ਹੈ ਰਹੋ ਵਿਚਾਰ ਫਿਰ ਜੋ ਗੁਰੂ ਦੇ ਦਰ ਦੇ ਉੱਤੇ ਸੰਗਤ ਆਉਂਦੀ ਹੈ ਇਹ ਵੀ ਸੇਵਾ ਹੁੰਦੀ ਹੈ ਇਹ ਸੰਗਤ ਦੀ ਸੇਵਾ ਜਾਣੀ ਕਿ ਚਾਹ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਕਰਨੀ ਜਿੰਨੀ ਵੀ ਸਮੁੱਚੀ ਸੰਗਤ ਗੁਰੂ ਦੇ ਦਰ ਤੇ ਆਈ ਹੈ ਸਾਰਿਆਂ ਦੀ ਸਤਿਕਾਰ ਦੇ ਨਾਲ ਚਾਹ ਦੇ ਨਾਲ ਸੇਵਾ ਕਰਨੀ ਸਮੁੱਚੀ ਸੰਗਤ ਦੀ ਇੱਕ ਦੇਹ ਦੀ ਸੇਵਾ ਨਹੀਂ ਇਹ ਸੇਵਾ ਨਾਲ ਟੁੱਟ ਕੇ ਅਸੀਂ ਇੱਕ ਦੇਹ ਦੇ ਮਗਰ ਤਾਂ ਪਲੇਟਾਂ ਚੱਕੀ ਫਿਰਦੇ ਰਹਿੰਦੇ ਆ ਕਾਜੂ ਬਦਾਮ ਚੱਕੀ ਫਿਰਦੇ ਨੇ ਬੜਾ ਕੁਛ ਇੱਕ ਦੇਹ ਮਗਰ ਤਾਂ ਨਾ ਸੰਗਤ ਦੀ ਸੇਵਾ ਦਾ ਚਾਹ ਦੱਸਿਆ ਤੁਹਾਨੂੰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪ੍ਰਮਾਣ ਦਿੰਦਾ ਮੈਂ ਕੋਲੋਂ ਨੀ ਮੈਂ ਕੁਛ ਕਹਿੰਦਾ ਗੱਲ ਕਹਿੰਦੇ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਕਿੰਨੇ ਵਾਰ ਤੁਹਾਨੂੰ ਇਹ ਪੰਕਤੀ ਆਪਣੇ ਅੰਦਰ ਵਸਾ ਲਓ ਇਹ ਆਪਣੇ ਗੁਰੂ ਸਾਹਿਬ ਬਾਣੀ ਚ ਕਹਿੰਦੇ ਜੋ ਗੁਰੂ ਦੇ ਦਰ ਤੇ ਗੁਰਸਿੱਖ ਸੰਗਤਾਂ ਆਈਆਂ ਸਾਰੇ ਬਹੁ ਵਚਨ ਲਫਜੈ ਇੱਕ ਦੇਹ ਆਈ ਨੀ ਕਿਹਾ ਉੱਥੇ ਕਹਿੰਦੇ ਜਿੰਨੀਆਂ ਸੰਗਤਾਂ ਗੁਰੂ ਦੇ ਦਰ ਤੇ ਆਈਆਂ ਬਾਣੀ ਇਹ ਬਾਣੀ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਜੋ ਗੁਰੂ ਦੇ ਦਰ ਤੇ ਗੁਰਸਿੱਖ ਸੰਗਤ ਆਈ ਹੈ ਉਹਦੇ ਵਿੱਚ ਆਪ ਸਤਿਗੁਰੂ ਵਰਤ ਰਿਹਾ ਇਹ ਭਾਵਨਾ ਬਣਾ ਲਓ ਜਿਹੜਾ ਵੀ ਫਿਰ ਗੁਰੂ ਦੇ ਦਰ ਤੇ ਆਈ ਗੁਰਸਿੱਖ ਸੰਗਤ ਦੀ ਸੇਵਾ ਨੂੰ ਲੋਚਦਾ ਜੋ ਸਿੱਖਾਂ ਨੂੰ ਲੋਚਿਆ ਬਹੁ ਵਚਨ ਹੈ ਨਾ ਸਿੱਖਾਂ ਜੋ ਸਾਰੀ ਸੰਗਤ ਦੀ ਸੇਵਾ ਨੂੰ ਲੋਚਦਾ ਸਾਰੀ ਸੰਗਤ ਦੀ ਸੇਵਾ ਚਾਅ ਨਾ ਕਰਦਾ ਸਮ ਦ੍ਰਿਸ਼ਟੀ ਨਾ ਕਰਦਾ ਸਾਰੀ ਸੰਗਤ ਦੀ ਸੇਵਾ ਸਮ ਦ੍ਰਿਸ਼ਟੀ ਨਾਲ ਜੇ ਪ੍ਰਸ਼ਾਦੇ ਬਣਾਉਣੇ ਹੈ ਤਾਂ ਮਾਈਆਂ ਨੇ ਸਾਰੀ ਸੰਗਤ ਦੇ ਪ੍ਰਸ਼ਾਦੇ ਬਣਾਉਣੇ ਵਧੀਆ ਚਿੱਟੇ ਪ੍ਰਸ਼ਾਦੇ ਨਾ ਬੜੇ ਥਣ ਜ਼ਿਆਦੇ ਲੱਗੇ ਨਾ ਕੱਚਿਆ ਨਾ ਮੱਚਿਆ ਪਿਆਸ ਵਿਖਾਰ ਨਾ ਚਾਹ ਹੋਵੇ ਵੀ ਗੁਰੂ ਨਾਨਕ ਨੇ ਛਕਣੇ ਹੈ ਕਿਉਂ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਉਹਨਾਂ ਬੀਬੀਆਂ ਨੂੰ ਲੋਹਾਂ ਤੇ ਬੈਠੀਆਂ ਨੂੰ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ ਸੋ ਗੁਰ ਖੁਸ਼ੀ ਆਵੈ ਗੁਰੂ ਦੀ ਖੁਸ਼ੀ ਆ ਜਾਂਦੀ ਹੈ ਉੱਥੇ ਜਿੱਥੇ ਸੇਵਾ ਕਰਦਾ ਹੈ ਗੁਰੂ ਦੀ ਖੁਸ਼ੀ ਉੱਥੇ ਹੀ ਆ ਜਾਂਦੀ ਹੈ ਦੇਖੋ ਬਾਣੀ ਦਾ ਫੈਸਲਾ ਸੋ ਗੁਰ ਖੁਸ਼ੀ ਆਵੈ ਕੋਈ ਦਾਲਾ ਬਣਾਉਂਦਾ ਪ੍ਰੇਮ ਨਾਲ ਸਾਰਿਆਂ ਦਾ ਦਾਲਾ ਆਈ ਨਹੀਂ ਵੀ ਆ ਬਾਬਿਆਂ ਦਾ ਪਤੀਲਾ ਅੱਡ ਕਰ ਦਿਓ ਭਾਈ ਇਹ 'ਚ ਹੋਰ ਕੁਛ ਪਾ ਦੇ ਇਹਨੂੰ ਅੱਡ ਤੁੜਕਾ ਲਾ ਦੇ ਇਹਨੂੰ ਇੱਧਰ ਟੱਪ ਜਾਓ ਇੱਧਰ ਟੱਪ ਜਾਓ ਨਾ ਜੋ ਬਣਾਇਆ ਸਾਰੀ ਸੰਗਤ ਵਾਸਤੇ ਬਣਾਉਣਾ ਪਿਆਰ ਨਾਲ ਬਣਾਉਣਾ ਸਾਰੀ ਸੰਗਤ ਦਾ ਹੀ ਪਿਆਰ ਨਾਲ ਬਣਾਉਣਾ ਸਮੁੱਚੀ ਸੰਗਤ ਦਾ ਦਾਲਾ ਪ੍ਰੇਮ ਨਾਲ ਇੱਕੋ ਜਿਹਾ ਸਮੁੱਚੀ ਸੰਗਤ ਨੂੰ ਪਾਣੀ ਪਿਲਾਉਣਾ ਹੈ ਪ੍ਰੇਮ ਸਤਿਕਾਰ ਦੇ ਨਾਲ ਸਮੁੱਚੀ ਸੰਗਤ ਨੂੰ, ਜਾਣੀ ਕਿ ਜੋ ਵੀ ਆ ਰਿਹਾ ਗੱਲ ਮੁੱਕੀ, ਸਮੁੱਚੀ ਸੰਗਤ ਦੇ ਜੁੱਤੇ ਸੰਭਾਲਣੇ, ਜੁੱਤਿਆਂ ਵਾਲੇ ਵੀਰ ਹੈ, ਪਾਣੀ ਪਿਲਾਉਣ ਵਾਲੇ ਹੈ, ਦਾਲਾਂ ਬਣਾਉਣ ਵਾਲੇ, ਮਾਈਆਂ ਭੈਣਾਂ ਪ੍ਰਸ਼ਾਦਾ, ਜਾਣੀ ਕਿ ਜੋ ਜੋ ਸੇਵਾ 'ਚ ਡਿਊਟੀ ਹੈ, ਜਿਹੜੇ ਵੀ ਉਸ ਡਿਊਟੀ ਨੂੰ ਸਮੁੱਚੀ ਸੰਗਤ ਦੀ ਸੇਵਾ ਚਾਅ ਨਾਲ ਪ੍ਰੇਮ ਨਾਲ ਕਰਦੇ ਹੈ ਉਹ ਗੁਰੂ ਦੀਆਂ ਖੁਸ਼ੀਆਂ ਲੈ ਜਾਂਦੇ ਹੈ। ਗੱਜ ਕੇ ਆਖੋ ਕਿੱਡੀ ਹੋ ਕੇ ਛੋਟੀ ਗੱਲ ਹੈ। ਆਪਾਂ ਆਮ ਨਹੀਂ ਕਹਿੰਦੇ ਵੀ ਗੁਰੂ ਦੀ ਖੁਸ਼ੀ ਮਿਲੇ ਹਰ ਬੰਦਾ, ਤੇ ਖੁਸ਼ੀ ਤਾਂ ਫਿਰ ਜਿਵੇਂ ਗੁਰੂ ਸਾਹਿਬ ਦੱਸਦੇ ਉਵੇਂ ਮਿਲੂਗੀ। ਗੁਰੂ ਦੀ ਖੁਸ਼ੀ ਕਿਸ ਗੱਲ ਵਿੱਚ ਹੈ? ਗੁਰੂ ਸਾਹਿਬ ਕਹਿੰਦੇ ਦਰ ਦੇ ਉੱਤੇ ਆਈ ਸੰਗਤ ਦੀ ਸੇਵਾ ਚਾਹ ਨਾ ਕਰ ਲਾ ਤੇ ਖੁਸ਼ੀ ਲੈ ਜਾ। ਸਾਡੇ ਬਾਣੀ 'ਚ ਲਿਖਿਆ ਹੋਇਆ ਕਹਿੰਦੇ ਖੁਸ਼ੀ ਲੈਣੀ ਹੈ ਤਾਂ ਸੰਗਤ ਦੀ ਸੇਵਾ ਕਰ ਲਾ, ਚਾਹ ਨਾ ਸਮੁੱਚੀ ਸੰਗਤ ਦੀ ਸੇਵਾ, ਐਵੇਂ ਸਾਡੇ ਮਗਰ ਨਾ ਕੱਲੇ ਮਗਰ ਪਿਆ ਕਰੋ। ਜੋ ਸਮੁੱਚੀ ਸੰਗਤ ਆਈ ਹੈ ਸਾਰਿਆਂ ਨੂੰ ਇੱਕ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਣਾ, ਸਾਰਿਆਂ ਨੂੰ ਇੱਕ ਨਾਲ। ਇਹ ਬਾਣੀ ਦੇ ਗੁਰੂ ਘਰ, ਇੱਥੇ ਕਿਸੇ ਦੇ ਨੂੰ ਵਡਿਆਈ ਨਹੀਂ। ਐਵੇਂ ਐਵੇਂ ਉਹ ਉੱਠ ਕੇ ਖੜੇ ਹੋ ਗਏ, ਕੋਈ ਇੱਧਰ ਨੂੰ ਟੱਪ ਗਿਆ, ਕੋਈ ਇੱਧਰ ਨੂੰ ਟੱਪ ਗਿਆ, ਕੋਈ ਉਹ ਬਾਬੇ ਆ ਗਏ, ਉਹ ਬਾਬੇ ਆ ਗਏ, ਇੱਕ ਥਾਂ 'ਤੇ ਤੁਸੀਂ ਇੱਧਰ ਗਏ। ਹੁਣ ਨਾ ਤਾਂ ਮੈਂ ਕਾਹਨੂੰ ਲੈਣਾ ਆਪਣਾ ਫਿਰੋਜ਼ਪੁਰ ਕੰਨੀ। ਉਹ ਜਿਸ ਵੇਲੇ ਇਕੱਠੇ ਦੀਵਾਨ ਸੀ, ਜਾਣੀ ਕਿ ਉਹ ਕੀ ਹੋਇਆ, ਥੋੜ੍ਹੇ ਚਿਰ ਬਾਅਦ ਫਾਇਰਿੰਗ ਹੋ ਗਈ। ਮੈਂ ਕਿਹਾ ਵੀ ਗੱਲ ਕੀ ਹੋ ਗਈ? ਕਹਿੰਦੇ ਭਾਈ ਸਾਹਿਬ ਕਰੋ ਮੈਨੂੰ ਸਟੇਜ ਵਾਲਾ, ਕਹਿੰਦਾ ਕੋਈ ਗੱਲ ਤਾਂ ਕੋਈ ਨਹੀਂ ਹੋਈ, ਕੋਈ ਨਹੀਂ ਹੋਈ। ਮੈਂ ਹੋਰ ਜਿਹਾ ਫਾਇਰ ਜੇ ਹੋਇਆ, ਪਤਾ ਤਾਂ ਮੈਨੂੰ ਸੀ। ਕਹਿੰਦੇ ਬਾਬੇ ਆ ਗਏ ਬਾਬੇ। ਮੈਂ ਬਾਬੇ ਆ ਕੇ ਫਾਇਰ ਕਿਉਂ ਕਰਦੇ ਹੋ, ਖੋਸ਼ਪਣਾ ਕਿਉਂ ਕਰਦੇ ਹੋ? ਇਹ ਬਾਬਾ ਦੀਆਂ ਬੰਦੂਕਾਂ ਕਦੇ ਚੱਲਣ ਵਾਲੇ ਥਾਂ ਚੱਲੀਆਂ ਨਹੀਂ। ਗੱਜ ਕੇ ਆਖੋ ਚੱਲ। ਕਿਉਂ ਲੋਕਾਂ ਨੂੰ ਹਿਪਨੋਟਾਈਜ਼ ਕਰਦੇ ਹੋ? ਫਾਇਰਿੰਗ ਕਰਨ ਦਾ ਕੀ ਮਤਲਬ ਹੋਇਆ ਜੇ ਬਾਬੇ ਆ ਗਏ ਤਾਂ? ਬਾਬੇ ਆਇਆ ਤੋਂ ਫਾਇਰਿੰਗ ਦਾ ਅਰਥ ਕੀ ਹੈ ਮੈਨੂੰ ਦੱਸੇ ਕੋਈ? ਮੈਂ ਚੈਲੇਂਜ ਕੀਤਾ ਉੱਥੇ, ਉੱਥੇ ਚੈਲੇਂਜ ਕੀਤਾ ਵੀ ਇਹਦਾ ਫਾਇਰਿੰਗ ਦਾ ਅਰਥ ਕੀ ਹੈ, ਕਿ ਕੀ ਕੀ ਦੱਸਣਾ ਚਾਹੁੰਦੇ ਫਾਇਰਿੰਗ ਕਰਕੇ, ਕੀ ਦਿਖਾਉਣਾ ਚਾਹੁੰਦੇ ਲੋਕਾਂ ਨੂੰ? ਤਾਂ ਤੇ ਇਹ ਕੀ ਹੈ, ਇਹੋ ਜਿਹੀਆਂ ਗੱਲਾਂ ਨੂੰ ਪਿਆਰੋ ਚੈਲੇਂਜ ਕਰਦਿਆ ਕਰੋ ਉਹਨੂੰ ਵੀ, ਕਿਉਂ ਕੀ ਗੱਲ ਹੈ, ਕਾਹਦੇ ਵਾਸਤੇ ਭੜਾਕੇ ਪਾਉਣੇ, ਕਾਰਨ ਕੀ ਹੈ, ਦੱਸੋ ਮੈਨੂੰ ਕਾਰਨ ਕੀ, ਇਹਦੇ ਪਿੱਛੇ ਸਿਧਾਂਤ ਕੀ ਹੈ? ਤਾਂ ਤੇ ਗੁਰੂ ਪਿਆਰਿਓ, ਗੁਰੂ ਦੇ ਦਰ ਤੇ ਕੋਈ ਆਵੇ ਜੀ ਆਇਆਂ ਨੂੰ ਸਭ ਦਾ ਸਤਿਕਾਰ। ਕੋਈ ਇੱਥੇ 50 ਰੁਪਏ ਦਿਹਾੜੀ ਕਰਨ ਵਾਲਾ ਆਉਂਦਾ ਉਹਦਾ ਵੀ ਓਨਾ ਸਤਿਕਾਰ ਹੈ। ਆਓ ਵੀਰ ਜੀ, ਕੋਈ 100 ਕਿੱਲੇ ਦਾ ਮਾਲਕ ਇੱਥੇ ਆ ਗਿਆ, ਓਨਾ ਹੀ ਸਤਿਕਾਰ ਹੈ। ਸਤਿਕਾਰ ਸਭ ਦੇ ਪਰ ਇੱਕੋ ਜਿਹਾ। ਇੱਥੇ ਚੱਲਦੇ ਦੀਵਾਨ 'ਚ ਕੋਈ ਲੀਡਰ ਆ ਗਿਆ, ਓਨਾ ਹੀ ਸਤਿਕਾਰ ਹੈ ਜਿੰਨਾ ਸਾਰੀ ਸੰਗਤ ਦਾ। ਪ੍ਰੈਫਰੈਂਸ ਕੋਈ ਨਹੀਂ ਵੀ ਫਲਾਨਾ ਆ ਗਿਆ, ਛੱਡ ਦਿਓ ਜਕਾਰੇ ਜੀ, ਸਾਡੇ ਮੰਤਰੀ ਸਾਹਿਬ ਆ ਗਏ ਜੀ, ਫਲਾਨੇ ਆ ਗਏ, ਅਸੀਂ ਖਬਰਦਾਰ ਹੋ ਜੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੁਛ ਕੀਤਾ, ਖਬਰਦਾਰ। ਤਾਂ ਤੇ ਇਹ ਕੀ ਹੈ, ਗੁਰੂ ਦਾ ਦਰ ਹੈ। ਇੱਥੇ ਕਿਸੇ ਦੇਹ ਨੂੰ ਪ੍ਰੈਫਰੈਂਸ ਨਹੀਂ। ਗੁਰੂ ਦਾ ਸਿਧਾਂਤ ਕੀ ਹੈ, ਗੁਰੂ ਘਰ ਦਾ, ਕਿਸੇ ਵੀ ਦੇਹ ਨੂੰ ਪ੍ਰੈਫਰੈਂਸ ਨਹੀਂ, ਸਮਾਨ ਸਤਿਕਾਰ ਸਾਰਿਆਂ ਦਾ, ਨਰਾਦਰ ਵੀ ਕਿਸੇ ਦਾ ਨਹੀਂ। ਜੋ ਸਮੁੱਚੀ ਸੰਗਤ ਦੇ ਮੁਤਾਬਕ ਸਮਾਨ ਸਤਿਕਾਰ ਸਾਰੇ ਜੀ ਆਇਆਂ ਸਾਰਿਆਂ ਨੂੰ ਕਿਹਾ ਜਾਂਦਾ, ਇੱਥੇ ਇੱਕ ਨੂੰ ਥੋੜਾ। ਤਾਂ ਤੇ ਸਮੁੱਚਾ ਸਤਿਕਾਰ ਤਾਂ ਸਾਰਿਆਂ ਦਾ ਹੈ, ਪ੍ਰੈਫਰੈਂਸ ਅਸੀਂ ਇੱਥੇ ਕਿਸੇ ਨੂੰ ਨਹੀਂ ਦਿੰਦੇ। ਨਾ ਗੁਰੂ ਦੇ ਦਰ ਤੇ ਵੀ ਤੂੰ ਪ੍ਰੈਫਰੈਂਸ ਭਾਲਦਾ, ਗੁਰੂ ਦੇ ਦਰ ਤੇ ਵੀ ਪ੍ਰੈਫਰੈਂਸ ਭਾਲਦਾ, ਨਹੀਂ ਮਿਲਣਾ ਇੱਥੇ, ਨਹੀਂ ਮਿਲਣਾ ਇੱਥੇ, ਨਹੀਂ ਮਿਲਣਾ ਫਿਰ ਰਹੋ ਵਿਚਾਰ। ਤਾਂ ਤੇ ਗੁਰੂ ਪਿਆਰੇ, ਉਹ ਗੱਲ ਕਿੱਥੇ ਚੱਲੀ ਸੀ? ਗੱਲ ਚੱਲ ਰਹੀ ਸੀ ਗੁਰੂ ਦੇ ਦਰ ਦੇ ਆਈ ਸੰਗਤ ਦੀ ਸੇਵਾ ਦਾ ਸਿਧਾਂਤ। ਗੁਰਮਤ ਮੁਤਾਬਕ ਮੈਂ ਤੁਹਾਨੂੰ ਬਾਣੀ ਮੁਤਾਬਕ ਗੱਲ ਦੱਸੀ ਹੈ, ਕੋਈ ਬਾਹਰੋਂ ਗੱਲ ਨਹੀਂ ਦੱਸੀ। ਤਾਂ ਤੇ ਬਾਣੀ ਦੀ ਵਿਚਾਰ ਅਸੀਂ ਕਰਨੋਂ ਹਟ ਗਏ ਨਾ। ਤਾਂ ਤੇ ਇਹ ਰਿਹਾ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ, ਤੇ ਸੇਵਾ ਦਾ ਫਲ ਕੀ ਹੈ ਜੀ? ਗੁਰੂ ਦੀ ਖੁਸ਼ੀ। ਬਹੁਤ ਬੰਦੇ ਮਿਲਦੇ ਰਹਿੰਦੇ ਨੇ ਮੈਨੂੰ ਕਈ ਵਾਰੀ, ਯਾਨੀ ਕਿ ਵੀ ਭਾਈ ਸਾਹਿਬ ਆ ਕੋਈ ਦਵਾਈ ਲਿਖਿਓ ਜੀ, ਕੀ ਗੱਲ ਹੈ ਜੀ, ਮੈਨੂੰ ਹੌਲ ਜੇ ਪੈਂਦੇ ਰਹਿੰਦੇ ਆ, ਮੈਨੂੰ ਫਿਕਰ ਜਿਹਾ ਲੱਗਿਆ ਰਹਿੰਦਾ, ਚਿੰਤਾ ਜੀ, ਨੀਂਦ, ਯਾਨੀ ਕਿ ਮਾਨਸਿਕ ਰੋਗ ਬਹੁਤ ਹੈ ਅੱਜ। ਉਹ ਜਦੋਂ ਕੋਈ ਕਹਿੰਦਾ ਸਾਨੂੰ ਫਾਰਮੈਲਿਟੀ ਤਾਂ ਲਿਖਣੀ ਪੈਂਦੀ ਹੈ ਦਵਾਈ, ਤਾਂ ਇਹ ਕੱਚੀਆਂ ਦਵਾਈਆਂ ਹੁੰਦੀਆਂ, ਖਿਆਲ ਕਰ ਲਿਓ। ਅਸਲੀ ਦਵਾਈ ਕੀ ਹੈ, ਨੋਟ ਕਰਿਓ, ਅਸਲ ਦਵਾਈ ਜਿਹੜਾ ਬੰਦੇ ਨੂੰ ਕੋਈ ਵੀ ਮਾਨਸਿਕ ਰੋਗ ਹੈ, ਕੋਈ ਮਾਤਾ ਭੈਣ ਹੈ, ਕੋਈ ਵੀ ਵੀਰ ਬਜ਼ੁਰਗ ਹੈ, ਗੁਰਮਤ ਸਮਾਗਮ ਕਿਤੇ ਵੀ ਹੈ, ਉੱਥੇ ਤੁਸੀਂ ਚਾਹ ਦੇ ਨਾਲ ਸੇਵਾ ਦੇ ਵਿੱਚ ਲੱਗ ਜਾਓ, ਚਾਹ ਦੇ ਨਾਲ ਸੇਵਾ ਕਰੋ ਜਿੰਨੀ ਵੀ ਹੋ ਸਕੇ। ਜਦੋਂ ਤੁਸੀਂ ਸਮੁੱਚੀ ਸੰਗਤ ਦੀ ਸੇਵਾ ਕਰੋਗੇ ਚਾਹ ਦੇ ਨਾਲ, ਗੁਰੂ ਦੀ ਖੁਸ਼ੀ ਮਿਲ ਜੂ। ਜਦੋਂ ਗੁਰੂ ਦੀ ਖੁਸ਼ੀ ਮਿਲ ਗਈ ਤਾਂ ਮਾਨਸਿਕ ਰੋਗ ਖਤਮ ਆ। ਗੱਜ ਕੇ ਆਖੋ, ਖੁਸ਼ੀ ਤੋਂ ਬਿਨਾਂ ਹੀ ਸੀ ਨਾ ਮਾਨਸਿਕ ਰੋਗ ਖਤਮ, ਗਰੰਟੀ ਹੈ, ਗਰੰਟੀ ਹੈ ਇਸ ਗੱਲ ਦੀ। ਤਾਂ ਤੇ ਇਹ ਬਾਣੀ ਦੇ ਨੁਸਖੇ ਆ ਭਾਈ, ਇਹ ਬਾਣੀ ਦੇ ਫਾਰਮੂਲੇ ਹੈ। ਗੁਰੂ ਦੀ ਖੁਸ਼ੀ ਲੈ ਲਓ ਤੇ ਮਾਨਸਿਕ ਰੋਗ ਖਤਮ ਹੋ ਗਿਆ। ਨਹੀਂ, ਖੁਸ਼ੀ ਕਿੱਥੋਂ ਮਿਲੂ? ਜਦੋਂ ਖੁਸ਼ੀ ਮਿਲ ਗਈ ਮਾਨਸਿਕ ਰੋਗ ਖਤਮ ਹੋ ਗਿਆ ਕਿ ਨਾ ਹੋ ਗਿਆ? ਖੁਸ਼ੀ ਤੇ ਮਾਨਸਿਕ ਰੋਗ ਦਾ ਸੰਬੰਧ ਹੈ ਨਾ, ਮਾਨਸਿਕ ਰੋਗ ਖਤਮ, ਖੁਸ਼ੀ। ਖੁਸ਼ੀ ਗੁਰੂ ਸਾਹਿਬ ਦਿੰਦੇ ਨੇ ਜਿਹੜੇ ਸੰਗਤ ਦੀ ਸੇਵਾ ਚਾਹਨਾ ਕਰਦਾ, ਬਾਣੀ 'ਚ ਲਿਖਿਆ ਪਿਆ ਸਿੱਧਾ। ਜੇ ਗੁਰੂ ਦੇ ਵਚਨ ਦੇ ਪ੍ਰਤੀਤ ਨਹੀਂ ਫਿਰ ਤਾਂ ਨਾਸਤਕ ਹੈ, ਫਿਰ ਤਾਂ ਗੱਲ ਹੋ ਕਿ ਜਿੱਥੇ ਮਰਜ਼ੀ ਤਰਿਆ ਫਿਰ ਫਿਰ ਤਾਂ ਫਿਰ ਸਾਨੂੰ ਕੋਈ ਇਤਰਾਜ਼ ਨਹੀਂ, ਜਿੱਥੇ ਮਰਜ਼ੀ ਟ੍ਰੈਂਕੂਲੇਜ਼ ਖਾਂਦਾ ਫਿਰ ਬਿਜਲੀਆਂ ਲਵਾਂ ਜੋ ਮਰਜ਼ੀ ਕਰਦੇ ਫਿਰ ਤਾਂ ਗੱਲ ਮੁੱਕ ਗਈ। ਜੇ ਗੱਲ ਮੰਨਣੀ ਨਹੀਂ, ਜੇ ਮੰਨਣੀ ਹੈ ਤਾਂ ਬਾਣੀ ਵਿੱਚ ਲਿਖੀ ਹੋਈ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਜੋ ਸਿੱਖਾਂ ਨਾਲ ਲੋਚਿਆ ਸੋ ਗੁਰ ਖੁਸ਼ੀ ਆਵੇ। ਕੋਈ ਮੈਂ ਵਧਾ ਚੜ੍ਹਾ ਕੇ ਗੱਲ ਨਹੀਂ ਕੀਤੀ, ਇੱਕ ਹੁੰਦਾ ਨਾ ਕਈ ਵਾਰੀ ਮੈਂ ਵਧਾ ਚੜ੍ਹਾ ਕੇ ਗੱਲ ਕਰਦੀ ਹੁੰਦਾ ਜੋ ਬਾਣੀ ਵਿੱਚ ਲਿਖਿਆ ਹੋਇਆ। ਤਾਂ ਤੇ ਰਹੋ ਵਿਚਾਰ ਇਹ ਰਿਹਾ ਪਿਆਰਿਓ, ਗੁਰੂ ਦੇ ਦਰ ਤੇ ਆਇਆ ਖੁਸ਼ੀ ਲੈਣ ਦੀ ਗੱਲ, ਤਾਂ ਤੇ ਸੇਵਾ, ਤਾਂ ਤੇ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਯਾਦ ਰੱਖਿਓ, ਗੁਰੂ ਦੀ ਸੇਵਾ ਯਾਦ ਰੱਖੋ, ਲੋੜਵੰਦ ਦੀ ਸਹਾਇਤਾ ਯਾਦ ਰੱਖੋ। ਫਿਰ ਭਾਈ ਆਪਣੇ ਪਰਿਵਾਰਕ ਫਰਜ਼ ਹੁੰਦੇ ਆ ਜਿਹੜੇ, ਇਹ ਵੀ ਪੂਰੇ ਕਰਨੇ ਹੁੰਦੇ ਆ, ਉਹਨੂੰ ਤੁਸੀਂ ਪਰਿਵਾਰਕ ਸੇਵਾ ਸਮਝ ਲਓ। ਬਹੁਤ ਵਾਰ ਬੇਨਤੀਆਂ ਕੀਤੀਆਂ, ਬੱਚਿਆਂ ਦੀ ਸੇਵਾ ਕੀ ਹੁੰਦੀ ਹੈ, ਮਚਿਓਰ ਹੋਣ ਤੱਕ ਜ਼ਰੂਰੀ ਲੋੜਾਂ ਪੂਰੀਆਂ ਕਰਨੀਆਂ, ਉਹਨਾਂ ਨੂੰ ਆਪਣੇ ਵਿਰਸੇ ਪ੍ਰਤੀ ਸੁਚੇਤ ਕਰਨਾ, ਗੁਰਮਤ ਦੀ ਸਿੱਖਿਆ ਦੇਣੀ, ਕੁਸੰਗਤ ਤੋਂ ਵਰਜਣਾ, ਜਾਣੀ ਕਿ ਮਾਤਾ ਪਿਤਾ ਦਾ ਫਰਜ਼ ਹੁੰਦਾ ਬੱਚਿਆਂ ਦੇ ਮਚਿਓਰ ਹੋਣ ਤੱਕ ਉਹਨਾਂ ਦੇ ਸਹੀ ਸਹੀ ਸੰਸਕਾਰ ਬਣਾਉਣੇ। ਥੋੜ੍ਹੀ ਥੋੜ੍ਹੀ ਜਿਹੀ ਹਲਚਲ ਆਸੇ ਪਾਸੇ ਹੋਈ ਹੋ ਜਾਂਦੀ ਹੈ। ਸੇਵਾ, ਮਾਤਾ ਪਿਤਾ ਦੀ ਸੇਵਾ, ਜਾਣੀ ਕਿ ਜੋ ਜੋ ਜਾਣੀ ਕਿ ਪਰਿਵਾਰਕ ਫਰਜ਼ ਨੇ, ਜੋ ਕਿ ਪਤੀ ਪਤਨੀ ਦੇ ਫਰਜ਼ ਹੁੰਦੇ ਨੇ, ਬਜ਼ੁਰਗਾਂ ਪ੍ਰਤੀ ਕੁਝ ਡਿਊਟੀ ਹੁੰਦੀਆਂ, ਬੱਚਿਆਂ ਪ੍ਰਤੀ ਕੁਝ ਫਰਜ਼ ਹੁੰਦੇ ਆ, ਸਾਰੇ ਫਰਜ਼ ਆਪਣੇ ਸੁਚੱਜੇ ਢੰਗ ਨਾਲ ਪੂਰੀ ਕਰਨੇ। ਇੱਕ ਆਦਰਸ਼ਕ ਪਰਿਵਾਰ ਹੋਵੇ, ਸਾਰਾ ਪਰਿਵਾਰ ਇਕੱਠੇ ਨਿਤਨੇਮ ਕਰਨਾ, ਕੋਈ ਵੀ ਕੰਮ ਕਰਨਾ ਇੱਕ ਰਾਏ ਦੇ ਨਾਲ ਕਰਨਾ, ਰਾਏ ਦੇ ਨਾਲ ਕਰਨਾ, ਕੋਈ ਵੀ ਆਖੀ ਨਾ ਹੋਵੇ, ਬਜ਼ੁਰਗਾਂ ਦਾ ਸਤਿਕਾਰ, ਜਾਣੀ ਕਿ ਇਹ ਕੀ ਹੈ, ਪਰਿਵਾਰਕ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਉਣਾ, ਪਰਿਵਾਰਕ ਸੇਵਾ। ਇਹ ਬਹੁਤ ਵਾਰ ਬੇਨਤੀ ਕੀਤੀ ਹੈ, ਫਿਰ ਰਿਪੀਟ ਕਰ ਦੇਵਾਂ, ਬਜ਼ੁਰਗਾਂ ਦਾ ਸਤਿਕਾਰ ਜਾਣੀ ਕਿ ਜਿਉਂਦਿਆਂ ਦਾ ਕਰਨਾ ਹੁੰਦਾ। ਆਮ ਦੁਨੀਆਂ ਕੀ ਅੱਜ ਜਿਉਂਦਿਆਂ ਦਾ ਸਤਿਕਾਰ ਆਈ ਨਹੀਂ, ਵੀ ਸਾਰੇ ਨਹੀਂ ਕਰਦੇ, ਵਿਰਲੇ ਵਿਰਲੇ ਤਾਂ ਕਰਦੇ ਹੋਣਗੇ, ਪਰ ਬਹੁਤੇ ਕੀ ਕਰਦੇ ਨੇ, ਚੜ੍ਹਾਈ ਕਰ ਜਾਣ ਤੋਂ ਬਾਅਦ ਫਾਰਮੈਲਿਟੀਆਂ ਬਹੁਤ ਕਰਦੇ ਆ। ਦੇਖਿਆ ਗਾ ਜਿਉਂਦੇ ਬਾਪੂ ਨੂੰ ਤਾਂ ਮੂੰਗੀ ਦੀ ਦਾਲ ਨਾਲ ਰੋਟੀ ਨਹੀਂ ਖਵਾਈ ਹੁੰਦੀ, ਮਰਿਆਂ ਤੋਂ ਫਿਰ ਮਟਰ ਪਨੀਰ ਜਲੇਬੀਆਂ ਬਹੁਤ ਕੁਛ ਚੱਲਦਾ ਨਾ, ਮਟਰ ਪਨੀਰ ਜਲੇਬੀਆਂ ਦਹੀਂ ਚ ਬੂੰਦੀ, ਜਿਉਂਦੇ ਬਾਪੂ ਨੂੰ ਵੀ ਪਾਈ ਸੀ ਕਦੇ? ਇਮਾਨਦਾਰੀ ਨਾਲ ਹੱਥ ਖੜਾ ਕਰ ਦਿਓ ਵੀ ਜਿਹਨੇ ਜਿਉਂਦੇ ਬਾਪੂ ਨੂੰ ਬੂੰਦੀ ਪਾਈ ਹੋਵੇ, ਕੋਈ ਕੋਈ ਹੂ ਟਾਵਾਂ ਟਾਵਾਂ, ਤੇ ਮਰਿਆਂ ਤੋਂ ਬਾਅਦ ਤਾਂ ਬੂੰਦੀਆਂ ਵੀ ਚੱਲ ਪਈਆਂ। ਆ ਬੀਬੀ ਹੈ ਕੋਈ ਜਿਹਨੇ ਜਿਉਂਦੀ ਮਾਂ ਨੂੰ ਜਲੇਬੀਆਂ ਖਵਾਈਆਂ ਹੋਣ? ਜਿਉਂਦੀ ਨੂੰ, ਜਿਉਂਦੀਆਂ ਨੂੰ ਖਵਾਈਏ? ਮਰਿਆਂ ਤੋਂ ਆਖਣਗੀਆਂ ਜੀ ਜਲੇਬੀਆਂ ਤਾਂ ਲਾਜ਼ਮੀ ਪਕਾਉਣੀਆਂ, ਕੀ ਗੱਲ, ਹੁਣ ਮੇਰੇ ਪੇਕੇ ਆਉਣਗੇ, ਮੇਰਾ ਤਾਂ ਨੱਕ ਨਹੀਂ ਰਹਿਣਾ, ਵੀ ਤੇਰਾ ਨੱਕ ਉਹਦੇ ਕੈਨੇਡਾ ਗਿਆ ਸੀ, ਇਹਦੇ ਜਿਉਂਦਿਆਂ ਦੀ ਸੰਭਾਲ ਨਹੀਂ ਕੀਤੀ। ਸਾਰੇ ਮੁਹੱਲੇ ਨੂੰ ਪਤਾ ਸੀ ਕਰਤੂਤਾਂ ਦਾ, ਬਜ਼ੁਰਗਾਂ ਨੂੰ ਸਾਂਭਦੇ ਨਹੀਂ, ਸੇਵਾ ਨਹੀਂ ਕਰਦੇ, ਮਤ ਸਾਰੇ ਮੁਹੱਲੇ ਨੂੰ ਕਰਤੂਤਾਂ ਦਾ ਪਤਾ ਨਹੀਂ ਸੀ ਦੱਸ, ਤੇ ਹੁਣ ਨੱਕ ਯਾਦ ਆ ਗਿਆ, ਹੁਣ ਜਲੇਬੀਆਂ ਨਾਲ ਨੱਕ ਰਹਿ ਜੂਗਾ, ਕਿੱਡਾ ਗੰਦਾ ਸਮਾਜ ਆ ਦੇਖੋ। ਤਾਂ ਤੇ ਬਜ਼ੁਰਗਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਤਾਂ ਕੜਾਹੀਆਂ ਚੜ੍ਹ ਗਈਆਂ, ਨਾ ਜਿਉਂਦਿਆਂ ਨੂੰ ਨਹੀਂ ਜਿਉਂ। ਤਾਂ ਤੇ ਰਹੋ ਵਿਚਾਰ, ਤਾਂ ਤੇ ਕਿੱਦਾਂ ਜਾਣੀ ਕਿ ਜਿਉਂਦਿਆਂ ਨੂੰ ਮੱਥਾ ਨਹੀਂ, ਮਰਿਆਂ ਤੋਂ ਬਾਅਦ ਮੱਟੀਆਂ ਬਣਾ ਕੇ ਮੱਥੇ ਟੇਕੇ, ਸਾਡੇ ਬਾਬੇ ਦੀ ਮੱਟੀ। ਜਿਉਂਦਿਆਂ ਨੂੰ ਮੱਥਾ ਟੇਕਣਾ ਤਾਂ ਆਸ਼ੀਰਵਾਦ ਮਿਲ ਸਕਦਾ ਹੈ, ਪਰ ਇਹ ਕਮਲੀ ਦੁਨੀਆ ਮਰਿਆਂ ਤੋਂ ਬਾਅਦ ਮੱਟੀਆਂ ਬਣਾ ਕੇ ਮੱਥੇ ਟੇਕਦੀ ਫਿਰਦੀ ਹੈ, ਕਿੱਡੀ ਘਟੀਆ ਪੂਜਾ, ਕਿੱਡਾ ਕਿੱਡਾ ਸੰਸਾਰ। ਕੋ ਬਤਾਨ ਕੋ ਪੂਜਦਾ ਹੈ, ਪਸ਼ਪੂ ਮਿਰਤਾਨ ਕੋ ਪੂਜਣ ਧਾਇਓ, ਕੂੜ ਕਰਿਆ ਉਰਜਿਓ ਸਭ ਹੀ ਜੰਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿਉਂਦਿਆਂ ਨੂੰ ਥਾਲੀਆਂ ਕੋਈ ਪਰੋਸਦਾ ਹੈ, ਮਰਿਆਂ ਤੋਂ ਸ਼ਰਾਧ ਦੁਨੀਆ ਪਾਉਂਦੀ ਫਿਰਦੀ ਹੈ। ਜੀਵਤ ਪਿੱਤਰ ਨਾ ਮਾਨੈ ਪਊ ਮੋਏ ਸ਼ਰਾਧ ਕਰਾਹੀ, ਪਿੱਤਰ ਭੀ ਵੱਖਰੇ ਕਹੋ ਕਿਉਂ ਪਾਵੇ ਕਊਆ ਕੁੱਕਰ ਖਾਹੀ। ਜਿਉਂਦਿਆਂ ਨੂੰ ਕਹਿੰਦੇ ਕੋਈ ਮੰਨਦਾ ਨੀ, ਬਾਣੀ ਵਿੱਚ ਭਾਤਰੀ ਕਹਿੰਦੇ ਜੀਵਤ ਪਿੱਤਰ ਨਾ ਮਾਨੈ ਪਊ ਮੂਹੇ ਸ਼ਰਾਧ ਕਰਾਹੀ, ਕਹਿੰਦੇ ਮਰਿਆਂ ਤੋਂ ਸ਼ਰਾਧ ਬਥੇਰੇ ਕਰ ਦਿੰਦੇ, ਕਾਵਾਂ ਕੁੱਤਿਆਂ ਨੂੰ ਪਾ ਦਿੰਦੇ ਕੋਠਿਆਂ ਦੇ ਉੱਤੇ ਖੀਰਾਂ, ਕਹਿੰਦੇ ਪਿੱਤਰਾਂ ਨੂੰ ਪਹੁੰਚ ਗਿਆ, ਪਿੱਤਰਾਂ ਨੂੰ ਪਹੁੰਚ ਗਿਆ, ਕਹਿੰਦੇ ਪਿੱਤਰ ਭੀ ਵੱਖਰੇ ਕਹੋ ਕਿਉਂ ਪਾਵੇ ਕਊਆ ਕੁੱਕੜ ਖਾਹੀ, ਕਹਿੰਦੇ ਵਿਚਾਰੇ ਪਿੱਤਰਾਂ ਨੂੰ ਕਿੱਥੇ ਮਿਲ ਗਿਆ, ਉਹ ਤਾਂ ਕਾਂ ਕੁੱਤੇ ਖਾ ਗਏ, ਕਾਂ ਕੁੱਤੇ ਖਾ ਗਏ। ਤਾਂ ਤੇ ਉਹ ਇੱਕ ਵਹਿਮ ਭਰਮ ਕਰਮ ਕਾਂਡ ਪਾਲਿਆ ਜਾ ਰਿਹਾ ਕਿ ਹੁਣ ਖੀਰ ਕੜਾ ਪਹੁੰਚ ਰਿਹਾਗਾ, ਹਾਂ ਕਿੱਥੇ ਖੀਰ ਕੜਾ ਪਹੁੰਚ ਰਿਹਾ, ਕਿਤੇ ਨਹੀਂ ਪਹੁੰਚਦਾ। ਐਵੇਂ ਗੱਲਾਂ ਬਣਾਈਆਂ ਹੁੰਦੀਆਂ ਗੀਆਂ ਕੁਝ ਉਸ ਵੇਲੇ ਦੇ ਪੰਡਤਾਂ ਦੀਆਂ ਗੱਲਾਂ ਬਣਾਈਆਂ ਸੀ ਵੀ ਖੀਰ ਕੜਾ ਪਹੁੰਚਦਾ ਹੈਗਾ, ਹਾਂ ਉਹ ਖੀਰ ਕੜਾ ਪਹੁੰਚਣ ਤੋਂ ਮੈਨੂੰ ਇੱਕ ਪ੍ਰਤੀਕ ਗੱਲ ਯਾਦ ਆ ਗਈ ਵਿੱਚ। ਇੱਕ ਜਾਣੀ ਕਿ ਕਿਸੇ ਥਾਂ ਦੇ ਉੱਤੇ ਕਿਸੇ ਪਰਿਵਾਰ ਦਾ ਕੋਈ ਲੜਕਾ ਪੜ੍ਹ ਲਿਖ ਗਿਆ, ਨਾਲ ਨਾਲ ਉਹ ਗੁਰਮਤ ਗੁਰਬਾਣੀ ਦੀ ਵਿਚਾਰ ਦੁਆਰਾ ਗੁਰਮੁਖ ਵਿਚਾਰਾਂ ਵਾਲਾ ਬਣ ਗਿਆ, ਪੜ੍ਹਿਆ ਲਿਖਿਆ ਵੀ ਹੈ ਨਾਲ ਨਾਲ ਗੁਰਮਤ ਵਿਚਾਰਾਂ ਵਾਲਾ ਗੁਰਮੁਖ ਜੀਵਨ। ਜਿਸ ਵੇਲੇ ਸਰਾਧ ਆ ਗਏ ਉਸ ਵੇਲੇ ਉਹ ਨੌਕਰੀ 'ਤੇ ਲੱਗਿਆ ਹੋਇਆ ਸੀ ਬਾਹਰ, ਉਹਦੇ ਮਾਤਾ ਪਿਤਾ ਕਹਿੰਦੇ ਤੂੰ ਬੇਟਾ ਫਲਾਣੇ ਦਿਨ ਆ ਜਾਈ, ਆਪਾਂ ਤੇਰੇ ਬਾਬੇ ਦਾ ਸ਼ਰਾਧ ਪਾਉਣੇ ਆਉਂਦੇ। ਉਹ ਕਹਿਣ ਲੱਗਾ ਪਿਤਾ ਜੀ ਸ਼ਰਾਧ ਤਾਂ ਸਿੱਖੀ ਦੇ ਵਿੱਚ ਪਖੰਡਾ, ਦੇਖੋ ਆਪਣੇ ਸਤਿਗੁਰ ਦੀ ਬਾਣੀ ਕੀ ਕਹਿੰਦੀ, ਹੁਣ ਤੈਨੂੰ ਕੀ ਪਤਾ ਹੈ ਪਹਿਲਾਂ ਤੋਂ ਆਪਾਂ ਪਾਉਣੇ ਕਿੱਦੇ ਦੇ, ਤੂੰ ਆ ਜਾਈ। ਉਹ ਹੁਣ ਸਿਆਣਾ ਸੀ ਵੀ ਚਲੋ ਬਜ਼ੁਰਗਾਂ ਨੂੰ ਹੁਣ ਆਏ ਕਿਵੇਂ ਕੀ ਕਿਹਾ ਜਾ ਸਕਦਾ, ਢੰਗ ਤਰੀਕਾ ਹੁੰਦਾ ਕੋਈ ਨਾ ਕੋਈ, ਨਾ ਇਤਕੀ ਪ੍ਰੈਕਟੀਕਲ ਕਰਾਈ ਇਹਨਾਂ ਨੂੰ। ਕਹਿੰਦਾ ਚੰਗਾ ਬਾਪੂ ਜੀ ਫਿਰ ਮੈਂ ਆ ਜਾਵਾਂ ਉਹਦੇ। ਲਓ ਜੀ ਹੁਣ ਸ਼ਰਾਧਾਂ ਦਾ ਦਿਨ ਆ ਗਿਆ, ਵਾਦ ਵਿਵਾਦ ਨਹੀਂ ਕੀਤਾ ਕਿਉਂਕਿ ਗੱਲਾਂ ਘਰ ਕੀਤੀਆਂ ਹੋਈਆਂ, ਹੌਲੀ ਹੌਲੀ ਬਜ਼ੁਰਗਾਂ ਨੂੰ ਪਤਾ ਲੱਗਦਾ ਜਿਹੜੇ ਕੋਈ ਪਹਿਲਾਂ ਤੋਂ ਕਰਮ ਕਰਨਾਂ 'ਚ ਪਏ ਹੈ। ਜਿਸ ਵੇਲੇ ਆ ਗਿਆ ਉਹਦੇ ਅਤੇ ਹੁਣ ਸ਼ਰਾਧ ਪਾਉਣਾ ਹੈ ਅਤੇ ਚੰਗੀਆਂ ਦੋ ਸਬਜ਼ੀਆਂ ਬਣਾਈਆਂ ਹੋਈਆਂ, ਪੰਡਤ ਨੂੰ ਘਰ ਬੁਲਾ ਕੇ ਛਕਾਉਣਾ, ਖੀਰ ਬਣਾਇਆ, ਵਧੀਆ ਪ੍ਰਸ਼ਾਦ ਬਣਾਇਆ, ਪ੍ਰਸ਼ਾਦ 'ਤੇ ਕਾਜੂ ਦਾਖਾਂ ਪਾਈਆਂ, ਵਧੀਆ ਜਾਣੀ ਕਿ ਜੋ ਸਾਰਾ ਕੁਛ ਵਧੀਆ ਕੀਤਾ। ਹੁਣ ਪੰਡਿਤ ਜੀ ਮਹਾਰਾਜ ਵੀ ਆ ਗਏ, ਜਿਸ ਵੇਲੇ ਬੁਲਾ ਲਿਆ ਪੰਡਿਤ ਨੂੰ, ਉਸ ਵੇਲੇ ਹੁਣ ਛਕਾਇਆ ਪ੍ਰੇਮ ਦੇ ਨਾਲ ਭੋਜਨ, ਲੜਕਾ ਵੀ ਕੋਲ ਹੀ ਖੜਾ, ਖੀਰ ਕੜਾ ਸਾਰਾ ਕੁਛ ਹੋਰ, ਅਤੇ ਹੁਣ ਸੁੱਖ ਨਾਲ ਪੰਡਿਤ ਛਕ ਵੀ ਵਾਹਵਾ ਗਿਆ। ਉਸ ਵੇਲੇ ਉਹ ਛਕ ਲਿਆ ਪੰਡਿਤ ਨੇ ਖੀਰ ਪ੍ਰਸ਼ਾਦ, ਉਹ ਲੜਕੇ ਨੇ ਗੱਲ ਛੇੜ ਲਈ, ਕੋਲ ਖੜੇ ਖੜੇ ਨੇ ਆਪਦੇ ਬਾਪੂ ਜੀ ਨੂੰ ਕਹਿਣ ਲੱਗਿਆ, ਪਿਤਾ ਜੀ ਮੇਰੇ ਦਾਦਾ ਜੀ ਭਲਾ ਕਿਵੇਂ ਚੜ੍ਹਾਈ ਕੀਤੇ ਸੀ, ਪਤਾ ਤੁਹਾਨੂੰ ਸੀਗੀ? ਉਹ ਕਹਿੰਦਾ ਤੈਨੂੰ ਨਹੀਂ ਪਤਾ। ਕਹਿੰਦਾ ਨਾ ਮੇਰੇ ਚੇਤਾ ਜਾ ਨਹੀਂ। ਕਹਿੰਦਾ ਦੇਖ ਤੇਰੇ ਬਾਬੇ ਨੂੰ ਸ਼ੂਗਰ ਸੀ, ਸ਼ੂਗਰ ਸੀ ਤੇਰੇ ਬਾਬੇ ਨੂੰ, ਅਤੇ ਉਹਨਾਂ ਦਾ ਸ਼ੂਗਰ ਵੱਧ ਗਿਆ ਅਤੇ ਉਹ ਸ਼ੂਗਰ ਵੱਧ ਕੇ ਚੜ੍ਹਾਈ ਕਰ ਗਏ ਸੀ, ਸ਼ੂਗਰ ਦੀ ਬਿਮਾਰੀ ਬਾਹਲੀ ਸੀ। ਅੱਛਾ ਫਿਰ ਪਿਤਾ ਜੀ ਅੱਜ ਤਾਂ ਮੇਰੇ ਬਾਬਾ ਜੀ ਬਹੁਤ ਤੰਗ ਹੋਣਗੇ ਪਿੱਤਰ ਲੋਕ ਦੇ ਵਿੱਚ। ਉਹ ਹੈਰਾਨ ਹੋ ਗਿਆ, ਕਹਿੰਦੇ ਪੁੱਤ ਤੈਨੂੰ ਕੀ ਪਤਾ ਲੱਗ ਗਿਆ? ਕਹਿੰਦੇ ਪਤਾ ਤਾਂ ਮੈਨੂੰ ਪਿਤਾ ਜੀ ਐਂ ਲੱਗ ਗਿਆ, ਦੇਖੋ ਪੰਡਿਤ ਕਹਿੰਦਾ ਵੀ ਜੋ ਕੁਝ ਅਸੀਂ ਛਕਦੇ ਹਾਂ ਕਿ ਤੁਹਾਡੇ ਪਿੱਤਰਾਂ ਨੂੰ ਪਹੁੰਚ ਜਾਂਦਾ, ਪੰਡਿਤ ਦੇ ਢਿੱਡ 'ਚੋਂ ਸਿੱਧਾ ਪਾਰਸਲ ਜਾਂਦਾ, ਪਿੱਤਰ ਲੋਕ ਨੂੰ ਜਾਂਦਾ ਸਿੱਧਾ, ਆਪਾਂ ਬਾਹਮਣ ਦੇ ਢਿੱਡ 'ਚੋਂ ਬਾਹਾਂ ਜਾਂਦਾ। ਜਿਸ ਵੇਲੇ ਕਹਿੰਦੇ ਦੇਖੋ ਮੇਰੇ ਬਾਬਾ ਜੀ ਨੂੰ ਮਿੱਠਾ ਬੰਦ ਸੀ ਨਾ? ਕਹਿੰਦਾ ਹਾਂ। ਕਹਿੰਦਾ ਪਿਤਾ ਜੀ ਪੰਡਿਤ ਖੀਰ ਪ੍ਰਸ਼ਾਦ ਬਹੁਤ ਖਾ ਗਿਆ, ਸਾਰਾ ਮੇਰੇ ਬਾਬੇ ਨੂੰ ਪਹੁੰਚ ਗਿਆ, ਗਾਹਾਂ ਬਲੱਡ ਪ੍ਰੈਸ਼ਰ ਵਧਿਆ, ਉਹ ਤਾਂ ਨਾਰਾਜ਼ ਹੁੰਦਾ ਹੋਊਗਾ। ਗੱਜ ਕੇ ਆਖੋ ਉਹ ਤਾਂ ਅੱਜ ਗਾਲਾਂ ਕੱਢਦਾ ਹੋ ਵੀ ਆਹ ਜੱਬ ਕਿੱਥੋਂ ਛੇੜਤਾ ਅੱਜ, ਸਾਰਾ ਖੀਰ ਪ੍ਰਸ਼ਾਦ ਪੰਡਿਤ ਆਪ ਕਹਿੰਦਾ, ਤੇ ਬਾਬਾ ਜੀ ਹੋਣਗੇ ਗੁੱਸੇ, ਤੇ ਪਿਤਾ ਜੀ ਆਪਾਂ ਐਂ ਕਰੀਏ ਪੰਡਿਤ ਦੇ ਟੀਕਾ ਲਵਾ ਦਈਏ ਇੰਸੂਲੀਨ ਦਾ, ਸ਼ੂਗਰ ਦਾ ਟੀਕਾ ਹੁੰਦਾ, ਜੋ ਖੀਰ ਪ੍ਰਸ਼ਾਦ ਪਹੁੰਚ ਗਿਆ ਟੀਕਾ ਵੀ ਇਹ ਪਹੁੰਚਾ ਸਕਦਾ। ਦੇਖੋ ਜੋ ਹਰ ਚੀਜ਼ ਹੀ ਪਹੁੰਚ ਸਕਦੀ ਹੈ, ਖੀਰ ਪ੍ਰਸ਼ਾਦ ਪਹੁੰਚ ਸਕਦਾ, ਫਿਰ ਤਾਂ ਟੀਕਾ ਵੀ ਪਹੁੰਚ ਸਕਦਾ। ਤੇ ਤੁਸੀਂ ਪੰਡਿਤ ਜੀ ਨੂੰ ਬਹਾਓ ਤੇ ਮੈਂ ਉਹ ਆਪਣੇ ਦੇਖ ਡਾਕਟਰ ਰਹਿੰਦਾ ਨਾ ਗਲੀ ਚ ਭੱਜ ਕੇ ਉਹਨੂੰ ਸੱਦ ਲਿਆਵਾਂ, ਤੇ ਬਾਬਾ ਜੀ ਨਹੀਂ ਨਾਰਾਜ਼ ਹੋ ਜਾਣਗੇ। ਦੇਖੋ ਗੱਲ ਸਮਝਾਉਣੀ ਸੀ ਤੇ ਆਪਾਂ ਇਹਦੇ ਟੀਕਾ ਲਵਾ ਦਈਏ। ਉਹ ਲੜਕਾ ਤਾਂ ਡਾਕਟਰ ਨੂੰ ਸੱਦਣ ਵੱਗ ਗਿਆ ਵੀ ਟੀਕਾ ਲਵਾਵਾਂਗੇ ਪੰਡਿਤ ਦੇ ਸ਼ੂਗਰ ਦਾ, ਤੇ ਪੰਡਿਤ ਮਗਰੋਂ ਭੱਜ ਗਿਆ। ਗੱਜ ਕੇ ਆਖੋ ਉਹਨੂੰ ਪਤਾ ਸੀ ਵੀ ਜੇ ਟੀਕਾ ਲਾਤਾ ਇੰਸੂਲੀਨ ਦਾ ਸ਼ੂਗਰ ਘੱਟ ਗਈ ਤੇ ਮਰ ਜਾਣ, ਖਤਰਾ ਹੁਣ ਨਾ ਹੁੰਦਾ ਨਾ। ਉਹਨੂੰ ਪਤਾ ਸੀ ਵੀ ਕਿਹੜਾ ਖੀਰ ਖੜਾ ਗਾਹਾਂ ਗਿਆ ਤੇ ਕਿਹੜਾ ਸ਼ੂਗਰ ਦਾ ਟੀਕਾ ਗਾਹਾਂ ਜਾਣਾ, ਮਾਣਾ ਭੱਜ ਚੱਲੋ। ਹੁਣ ਕੀ ਹੈ, ਯਾਨੀ ਕਿ ਆਉਂਦੇ ਨੂੰ ਪਾਣੀ ਕਿਵੇਂ ਪਹੁੰਚੂਗਾ? ਗੁਰੂ ਸਾਹਿਬ ਕਹਿੰਦੇ ਸੂਰ ਤੇ ਕਰੋੜਾਂ ਮੀਲ ਦੂਰ ਆ, ਸੂਰ ਤਾਂ ਪਾਣੀ ਕਿਵੇਂ ਪਹੁੰਚੂਗਾ? ਗੱਲ ਸਮਝ ਵਿੱਚ ਆ ਗਈ, ਗੱਲ ਸਮਝ ਵਿੱਚ ਆ ਗਈ। ਤੁਸੀਂ ਵੀ ਉਹੀ ਕੁਛ ਕਰ ਰਹੇ ਹੋ। ਤਾਂ ਤੇ ਕਹਿਣ ਦਾ ਭਾਵ ਉਹ ਇਹ, ਯਾਨੀ ਕਿ ਇੱਦਾਂ ਦੇ ਬੜੇ ਵਹਿਮ ਭਰਮ ਬਣੇ ਹੋਏ ਸੀ, ਜਿਵੇਂ ਆ ਸ਼ਰਾਧਾਂ ਦਾ ਵਹਿਮ ਭਰਮ ਤੋਂ ਗੱਲ ਯਾਦ ਆ ਗਈ ਮੈਨੂੰ ਇੱਕ ਹੋਰ। ਇੱਕ ਥਾਂ ਦੇ ਉੱਤੇ ਕੀ ਹੋਇਆ, ਕਿਸੇ ਜ਼ਿਮੀਂਦਾਰਾਂ ਨੇ ਬੋਰ ਲਾਉਣਾ ਸੀ, ਜਦੋਂ ਬੋਰ ਲਾਉਣਾ ਸੀ ਉਹ ਕੀ ਕੀਤਾ, ਇੱਕ ਨੂੰ ਲਿਆਏ, ਕਿਸੇ ਪਖੰਡੀ ਨੂੰ, ਪਖੰਡੀ ਨੂੰ ਲਿਆਏ ਤੇ ਉਹਨੂੰ ਅੱਗੇ ਉਹ ਲੜਕੇ ਨੇ ਪੁੱਛਿਆ, ਜਿਹੜਾ ਗੁਰਮਤ ਦਾ ਜਾਣਕਾਰ ਲੜਕਾ ਸੀ, ਕਿਉਂਕਿ ਗੁਰਮਤ ਹੈ ਜੋ ਜੇ ਦਸਾਰਥ ਜੀਵ ਹੈ, ਸਾਇੰਸ ਤੋਂ ਵੀ ਅੱਗੇ ਆ ਗੁਰਮਤ, ਪਰ ਵਹਿਮ ਭਰਮ ਅਨੁਸਾਰ ਨੂੰ ਕੱਟਿਆ ਗਿਆ, ਯਾਨੀ ਕਿ ਗੁਰਸਿੱਖ ਤਰਕਸ਼ੀਲ ਤੋਂ ਉੱਤੇ ਵਿਵੇਕਸ਼ੀਲ ਹੈ, ਤਰਕਸ਼ੀਲ ਤਾਂ ਹੈ ਹੀ ਹੈ ਪਰ ਵਿਵੇਕਸ਼ੀਲ ਹੈ, ਇੱਕ ਕਦਮ ਅੱਗੇ ਆ, ਉਹ ਕੂੜ ਨੂੰ ਛੱਡ ਕੇ ਸੱਚ ਨਾਲ ਜੁੜਿਆ ਹੋਇਆ ਹੈ। ਤਰਕਸ਼ੀਲ ਜਿਹੜਾ ਕਹਾਉਂਦਾ ਹੈ ਉਹ ਯਾਨੀ ਕਿ ਕਿਸੇ ਤਰਕ ਦੇ ਵਿੱਚ ਹੀ ਰਹਿੰਦਾ, ਬਸ ਉਹ ਸੱਚ ਵਾਲੇ ਪਾਸੇ ਉਹਨੇ ਅੱਖਾਂ ਮੀਟੀਆਂ ਹੋਈਆਂ, ਸੱਚ ਵਾਲੇ ਪਾਸੇ ਅੱਖਾਂ ਮੀਟੀਆਂ ਹੋਈਆਂ। ਤਾਂ ਤੇ ਗੁਰਸਿੱਖ ਵਿਵੇਕਸ਼ੀਲ ਹੈ, ਵਿਵੇਕਸ਼ੀਲ ਉਹ। ਜਿਸ ਵੇਲੇ ਹੁਣ ਉਸ ਪਰਿਵਾਰ ਦੇ ਵਿੱਚ ਗੁਰਮੁਖ ਇੱਕ, ਜਦੋਂ ਉਹਦੇ ਪਿਤਾ ਜੀ ਲਿਆਏ, ਕਹਿੰਦੇ ਪਿਤਾ ਜੀ ਇਹਨੂੰ ਕਿਵੇਂ ਲਿਆਓ? ਕਹਿੰਦੇ ਪੁੱਤ ਆਪਾਂ ਬੋਰ ਲਾਉਣਾ ਖੇਤ, ਤੇ ਇਹ ਦੱਸ ਦਿੰਦਾ ਸਿਆਣਾ ਹੈ, ਇਹ ਦੁਨੀਆਂ ਦੇ ਕਮਲਿਆਂ ਨੂੰ ਲੋਕ ਸਿਆਣੇ ਵੀ ਕਹਿ ਦਿੰਦੇ ਆ ਨਾ। ਕਹਿੰਦੇ ਇਹ ਸਿਆਣੇ ਇਹ ਦੱਸ ਦਿੰਦਾ ਵੀ ਧਰਤੀ ਦੇ ਥੱਲੇ ਪਾਣੀ ਮਿੱਠਾ ਜਾ ਕਿੱਥੇ ਹੈ, ਵਧੀਆ ਪਾਣੀ ਕਿੱਥੇ ਹੈ, ਇਹਨੂੰ ਖੇਤ ਲਿਜਾ ਕੇ ਥਾਂ ਦਿਖਾਉਣੀ ਹੈ, ਇਹ ਦੱਸ ਦਿੰਦਾ ਵੀ ਇੱਥੇ ਜੇ ਬੋਰ ਲਾ ਲਓ ਇੱਥੇ ਪਾਣੀ ਵਧੀਆ ਨਿਕਲੂ, ਇੱਥੇ ਮਿੱਠਾ ਪਾਣੀ ਨਿਕਲੂ ਚੰਗਾ। ਅੱਛਾ ਪਿਤਾ ਜੀ ਦੱਸ ਦਿੰਦਾ। ਕਹਿੰਦੇ ਹਾਂ। ਹੁਣ ਪਤਾ ਸੀ ਵੀ ਇੱਦਾਂ ਤਾਂ ਨਹੀਂ ਮੰਨਣਾ, ਐਵੇਂ ਬਜ਼ੁਰਗਾਂ ਨੇ ਫਿਰ ਵੀ ਐਵੇਂ ਵਾਦ ਵਿਵਾਦ ਕਰਦੇ, ਬੱਚੇ ਬਜ਼ੁਰਗਾਂ ਨਾਲ ਸੋਹਣੇ ਨਹੀਂ ਲੱਗਦੇ। ਉਸ ਵੇਲੇ ਕਹਿਣ ਲੱਗਿਆ ਲੜਕਾ, ਪਿਤਾ ਜੀ ਖੇਤ ਆਪਾਂ ਨੂੰ ਫਿਰ ਦੇਖੋ ਬਹੁਤ ਟਾਈਮ ਲੱਗ ਜੂ ਤੁਰ ਫਿਰ ਕੇ ਥਾਂ ਵਗੈਰਾ ਲੱਭਣਾ, ਅਤੇ ਇਹਨਾਂ ਦੀ ਆਪਾਂ ਸੇਵਾ ਪਹਿਲਾਂ ਕਰ ਲਈਏ, ਸੇਵਾ ਪਹਿਲਾਂ ਕਰ ਲਈਏ। ਅਤੇ ਹਾਂ ਵੀ ਠੀਕ ਹੈ, ਪ੍ਰਸ਼ਾਦਾ ਅਤੇ ਪ੍ਰਸ਼ਾਦਾ ਛੱਕ ਕੇ ਨਾ ਫਿਰ ਉਹਨੂੰ ਕਿਹਾ। ਹਾਂ ਕਹਿੰਦਾ ਠੀਕ ਹੈ ਜੀ। ਪ੍ਰਸ਼ਾਦਾ ਤਿਆਰ ਕਰਨ ਵੇਲੇ ਤਿਆਰ ਕਰਨ ਲੱਗ ਗਏ ਅਤੇ ਕਹਿੰਦੇ ਵੀ ਖੀਰ ਵੀ ਬਣਾਓ, ਛਕਾਓ, ਇਹਦਾ ਸਤਿਕਾਰ ਕਰੋ। ਉਹ ਲੜਕਾ ਬੋਚ ਕੇ ਜੀ ਚਲਿਆ ਗਿਆ ਰਸੋਈ ਦੇ ਵਿੱਚ ਆਪਦੀ ਮਾਤਾ ਨੂੰ, ਕਹਿੰਦਾ ਮਾਤਾ ਇੱਕ ਗੱਲ ਮੇਰੀ ਮੰਨ ਲਾ। ਹੁਣ ਮਾਂ ਪੁੱਤ ਦਾ ਵੀ ਪਿਆਰ ਹੁੰਦਾ ਹੈ, ਮਾਂ ਤੂੰ ਮੇਰੀ ਇੱਕ ਗੱਲ ਮੰਨ ਲਾ, ਦੇਖ ਖੀਰ 'ਚ ਮਿੱਠਾ ਨਾ ਪਾਈ, ਮਿੱਠਾ ਮੈਂ ਮਗਰੋਂ ਪਾਊਂਗਾ, ਤੂੰ ਨਹੀਂ ਖੀਰ 'ਚ ਮਿੱਠਾ ਪਾਉਣਾ। ਕਹਿੰਦੀ ਚੰਗਾ ਪੁੱਤ। ਹੁਣ ਮਾਈ ਨੇ ਫਿੱਕੀ ਖੀਰ ਬਣਾ ਲਈ। ਜਿਸ ਵੇਲੇ ਫਿੱਕੀ ਖੀਰ ਬਣਾ ਲਈ, ਉਹ ਜਿਸ ਵੇਲੇ ਯਾਨੀ ਕਿ ਥਾਲੀ ਦੇ ਵਿੱਚੋਂ ਸਬਜ਼ੀ ਪਾਤੀ ਪ੍ਰਸ਼ਾਦੇ ਰੱਖਤੇ, ਉਹ ਲੜਕੇ ਨੇ ਕੀ ਕੀਤਾ, ਚੋਕਰ ਯਾਨੀ ਕਿ ਟੋਕਰੇ ਦੇ ਵਿੱਚੋਂ ਇੱਕ ਚੱਕਿਆ ਕੌਲਾ, ਕੌਲੇ ਦੇ ਥੱਲੇ ਖੰਡ ਪਾਤੀ ਦੋ ਤਿੰਨ ਚਮਚੇ। ਕਹਿੰਦਾ ਲੈ ਮਾਤਾ ਇਹਦੇ ਉੱਤੇ ਖੀਰ ਪਾ ਦੇ। ਜੋ ਉੱਤੇ ਖੀਰ ਪਾ ਦਿੱਤੀ, ਕਹਿੰਦੀ ਰਲਾ ਤਾਂ ਦੇ ਹੁਣ। ਕਹਿੰਦਾ ਨਾ ਰਲਾਉਣੀ ਨਹੀਂ, ਰਲਾਉਣੀ ਨਹੀਂ। ਉਹ ਚੁੱਪ ਕਰ ਗਈ ਵੀ ਚਲੋ। ਧਰ ਕੇ ਜਿਸ ਵੇਲੇ ਲਿਆਇਆ, ਜਿਸ ਵੇਲੇ ਲੈ ਆਇਆ ਤੇ ਲੱਗਿਆ ਉਹ ਪਹਿਲਾਂ ਖੀਰ ਖਾਣ ਪਖੰਡੀ, ਜਦੋਂ ਲਾਇਆ ਚਮਚਾ ਖੀਰ ਫਿੱਕੀ, ਕਹਿੰਦਾ ਖੀਰ ਵਿੱਚ ਮਿੱਠਾ ਪਾਉਣਾ ਭੁੱਲ ਗਏ ਮਿੱਠਾ। ਉਸੇ ਵੇਲੇ ਲੜਕਾ ਕਹਿਣ ਲੱਗਿਆ ਪਿਤਾ ਜੀ ਦੇਖੋ, ਪੁੱਛੋ ਜਾ ਕੇ ਮਾਤਾ ਜੀ ਤੁਹਾਨੂੰ, ਦੋ ਤਿੰਨ ਇੰਚ ਡੂੰਘੀ ਖੰਡ ਪਈ ਹੈ, ਇਹਨੂੰ ਦਿਸੀ ਨਹੀਂ ਵੀ ਮੈਂ ਰਲਾ ਲਵਾਂ। ਜਿਹੜੇ ਪਖੰਡੀ ਨੂੰ ਤਿੰਨ ਇੰਚ ਡੂੰਘੀ ਖੰਡ ਨਹੀਂ ਦਿਸੀ, 100 ਫੁੱਟ ਡੂੰਘਾ ਪਾਣੀ ਕਿਵੇਂ ਦਿਸ ਜੂਗਾ। ਗੱਜ ਕੇ ਆਖੋ। ਕਹਿੰਦੇ ਇਹ ਜੇ ਇਹਦੇ ਕੋਈ ਪੱਲੇ ਕੁਛ ਹੁੰਦਾ, ਖੰਡ ਚਮਚਾ ਮਾਰ ਕੇ ਇਹਨੂੰ ਦਿਸ ਜਾਂਦੀ ਖੰਡ ਥੱਲੇ ਪਈ ਹੈ, ਤੇ ਇਹ ਮਿੱਠਾ ਪਾਣੀ ਧਰਤੀ ਥੱਲੇ ਕਿਵੇਂ ਦੱਸ ਦੂ, ਇਹ ਕਿਵੇਂ ਦੱਸ ਦੂ ਧਰਤੀ ਵਾਲਾ ਮਿੱਠਾ ਪਾਣੀ? ਨਹੀਂ ਫਿਰ ਤਾਂ ਖੰਡ ਰਲਾ ਲੈਂਦਾ ਨਾ, ਫਿਰ ਇਹ ਖੰਡ ਰਲਾ ਲੈਣੀ ਸੀ ਥੱਲੇ, ਰਲਾ ਕੇ ਖਾ ਲੈਣੀ ਸੀ, ਦੇਖੇ ਉਹਨੂੰ ਫਿੱਕੀ ਕਹੀ ਜਾਂਦਾ ਥੱਲੇ ਮਿੱਠਾ ਪਿਆ, ਥੱਲੇ ਮਿੱਠਾ ਇਹਦੇ। ਤਾਂ ਤੇ ਕਹਿਣ ਦਾ ਭਾਵ ਕੀ ਕਿ ਗੁਰੂ ਪਿਆਰਿਓ, ਇੱਦਾਂ ਦੇ ਵਹਿਮ ਭਰਮ ਇੱਕ ਹੋਰ ਚੱਲਿਆ ਸੀ ਪਖੰਡ ਜਾਂ ਹੁਣ ਪਿੱਛੇ ਜੇ, ਉਹ ਕੰਟਰੋਲ ਰੱਖਿਓ ਕਿਤੇ। ਓਕੇ ਜੀ, ਅੱਗੇ ਘਰ ਦੱਸਦੇ ਆ ਕਿ ਤੁਸੀਂ ਰਸੋਈ ਦਾ ਮੂੰਹ ਇੱਧਰ ਨੂੰ ਕਰ ਲਓ, ਤੁਸੀਂ ਬਾਥਰੂਮ ਦਾ ਮੂੰਹ ਇੱਧਰ ਨੂੰ ਚੱਲਿਆ ਸੀ ਨਾ, ਸਾਡੇ ਗੁਰਸਿੱਖ ਵੀ ਫਸ ਗਏ ਸੀ ਇੱਥੇ ਬੈਠੇ ਹੈਗੇ, ਐਵੇਂ ਨਾ ਫਸ ਜਾਓ ਕਿਤੇ ਨਵਾਂ। ਅਗੇ ਕਿ ਰਸੋਈ ਦਾ ਮੂੰਹ ਦੱਸਦਾ ਕਿ ਇੱਥੋਂ ਅੱਗੇ ਬਾਥਰੂਮ ਇੱਧਰ ਨੂੰ ਕਰ ਲਓ, ਇੱਥੋਂ ਬੋਰ ਇੱਧਰ ਨੂੰ ਲਾ ਲਓ, ਇਹੋ ਜਿਹੇ ਪਖੰਡੀਆਂ ਤੋਂ ਬਚ ਜਾਓ, ਬਚ ਜਾਓ। ਗੁਰਬਾਣੀ ਵਿੱਚ ਕੋਈ ਗੱਲਾਂ ਨਹੀਂ, ਇਹ ਕਈ ਐਵੇਂ ਕਿਰਪਾਨਾ, ਕਈ ਪਖੰਡੀ ਤਾਂ ਕਿਰਪਾਨਾ ਵੀ ਪਾ ਲੈਂਦੇ ਨੇ ਕਿਉਂਕਿ ਯਕੀਨ ਆ ਜੂ ਯਾਰ ਹਾਂ ਗੁਰਸਿੱਖ ਹੈ। ਹੁਣ ਮੈਂ ਨਾਂ ਨਹੀਂ ਲੈਣਾ, ਸਾਡੇ ਬਠਿੰਡੇ ਗੁਰਸਿੱਖ ਝੱਸੇ ਦੇ ਵਿੱਚ ਆ ਗਏ ਸੀ, ਮੈਨੂੰ ਪਤਾ ਲੱਗਿਆ, ਫਿਰ ਮੈਂ ਤਾਂ ਕੰਟਰੋਲ ਕੀਤਾ ਗੱਲ ਦਾ। ਤਾਂ ਤੇ ਇਹੋ ਜਿਹੇ ਪਖੰਡੀਆਂ ਤੋਂ ਬਚ ਜਾਓ, ਰਸੋਈ ਦਾ ਮੂੰਹ ਇੱਧਰ ਨੂੰ ਕਰ ਲਓ, ਗੇਟ ਦਾ ਮੂੰਹ ਇੱਧਰ ਨੂੰ ਕਰ ਲਓ, ਇੱਧਰ ਨੂੰ ਕਰ ਲਓ, ਦੋ ਚਾਰ ਦੇ ਘਰ ਕੋਲ ਢਵਾਏ ਹੈ, ਬਚ ਜਾਓ ਇਹੋ ਜਿਹਾਂ ਤੋਂ। ਤਾਂ ਤੇ ਪਖੰਡਵਾਦ ਤੋਂ ਬਚੋ, ਤਾਂ ਤੇ ਇਹਨਾਂ ਗੱਲਾਂ ਦੇ ਵਿੱਚ ਕੁਛ ਨਹੀਂ, ਰਹੋ ਵਿਚਾਰ। ਤਾਂ ਤੇ ਗੱਲ ਕਿੱਥੇ ਜਦੋਂ ਸੀ, ਵਿੱਚੋਂ ਗੱਲ ਚੱਲ ਪੈਂਦੀ ਹੈ, ਗੱਲ ਚੱਲ ਰਹੀ ਸੀ ਬਜ਼ੁਰਗਾਂ ਦੀ ਸੇਵਾ ਤੇ ਸਰਾਧਾਂ ਤੋਂ, ਯਾਨੀ ਕਿ ਗੱਲ ਅੱਗੇ ਚੱਲ ਪਈ। ਤਾਂ ਤੇ ਪਰਿਵਾਰਕ ਸੇਵਾ ਪਿਆਰਿਓ, ਤਾਂ ਤੇ ਇਹ ਹੈ ਯਾਨੀ ਕਿ ਸੇਵਾ ਤੇ ਸਿਮਰਨ ਵਾਲੇ ਜੀਵਨ ਦੀ ਗੱਲ। ਤਾਂ ਤੇ ਇੱਦਾਂ ਦਾ ਆਪਾਂ ਨਿਤਨੇਮ ਸੇਵਾ ਸਿਮਰਨ ਵਾਲਾ ਜੀਵਨ ਬਣਾਈਏ, ਤੇ ਆ ਪਖੰਡੀਆਂ ਤੋਂ ਵਹਿਮਾਂ ਭਰਮਾਂ ਤੋਂ ਬਚ ਜਾਓ। ਬਹੁਤ ਅੱਜ ਪਖੰਡ ਵੱਧ ਗਿਆ, ਗੁਰੂ ਦੀ ਬਾਣੀ ਦੇ ਨਾਲ ਜੁੜੋ, ਨਿਤਨੇਮ ਕਰੋ, ਸਿਮਰਨ ਕਰੋ, ਇਹਦੇ ਵਿੱਚ ਸਭ ਕੁਝ ਹੈ। ਬਸ ਹੋਰ ਨਹੀਂ ਕੋਈ ਤੋਂ ਮਿਲਣਾ ਕੁਛ, ਇੱਕ ਦਾਤੇ ਤੋਂ ਮੰਗੋ, ਵਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟਣਾ ਆਵ ਈ, ਅਗਣਤ ਭਰੇ ਭੰਡਾਰ, ਅਗਣਤ ਭਰੇ ਭੰਡਾਰ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਨਾ ਜਾਇ। ਇੱਕ ਦਾਤਾ ਸਾਰਿਆਂ ਦਾ, ਤੇ ਅਸੀਂ ਉਸ ਇੱਕ ਦਾਤੇ ਨੂੰ ਭੁੱਲੇ ਬੈਠੇ ਹਾਂ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਹਰ ਇੱਕੋ ਦਾਤਾ। ਤਾਂ ਤੇ ਉਸ ਇੱਕ ਦਾਤੇ ਦੇ ਨਾਲ ਅਸੀਂ ਜੁੜ ਜਾਈਏ, ਫਿਰ ਸਾਡਾ ਜੀਵਨ ਸਫਲ ਹੋ ਜਾਵੇਗਾ। ਤਾਂ ਜਿੱਥੇ ਸੇਵਾ ਸਿਮਰਨ ਦੀ ਗੱਲ ਕੀਤੀ ਹੈ, ਆਓ ਹੁਣ ਥੋੜ੍ਹਾ ਜਿਹਾ ਸਮਾਂ ਬਾਕੀ ਹੈ, ਉਨੇ ਕੁ ਸਮੇਂ ਦੇ ਵਿੱਚ ਆਪਾਂ ਸਾਡੇ ਮਹਾਨ ਇਤਿਹਾਸ ਤੋਂ ਕੁਝ ਕੁ ਸਿੱਖਿਆ ਲੈਣ ਦੀ ਕੋਸ਼ਿਸ਼ ਕਰੀਏ। ਲੰਬੀ ਸਾਖੀ ਦਾ ਸਮਾਂ ਨਹੀਂ, ਛੋਟੀਆਂ ਛੋਟੀਆਂ ਸਾਖੀਆਂ, ਜਿਨ੍ਹਾਂ ਨੇ ਦੀਵਾਨ ਸੁਣੇ ਹੋਣ। ਬਾਈ ਚਾਂਸ ਵੈਸੇ ਕੰਮ ਦੀ ਰੁੱਤ ਸੀ, ਉਦੋਂ ਆਪਣੇ ਲਾਲ ਸਿੰਘ ਬਸਤੀ ਦੇ ਵਿੱਚ ਦੀਵਾਨ ਲੱਗੇ ਸੀ, ਉੱਥੇ ਮੈਂ ਕੁਝ ਕੁ ਇਤਿਹਾਸ ਦੇ ਵਿੱਚੋਂ ਸਾਖੀਆਂ ਰਾਹੀਂ ਰਮਜਾਂ ਦਿੱਤੀਆਂ ਸੀਗੀਆਂ ਜੀਵਨ 'ਤੇ। وہ میں ہوں رپیٹ کرنے لگے تاکہ سانو جانے کے پتا لگ جائے بھی ساڈا اتہاس کی کہندا ہے تے اسی کی کرتے ہیں. ہوں وہ اتہاس کے وچوں چھوٹیاں چھوٹیاں ساکھیاں اتہاس وہ رم جائیں اج دے یعنی کہ سمے دے اتنے چوٹ ہے دونوں گلیں ہی ہیں رمجاں اتہاس دی ہیں پر اتوں اسی اپنا جیون بخ کرنے اتوں اپنے جیون دے نال وی یہ مطلب اسی کی ہاں تے گرسکھاں دا جیون کی سی وہ جیون تو گل یاد آ گئی. لو جی دلی دے اتے خالصے دا راج ہے اتہاس گل ہے سردار بگیل سنگھ دی سرداری دے وچ سردار بگیل سنگھ دی سرداری وچ اگوائی چ کہہ لو پاویں خالصے نے دلی دا راج جت لیا. دلی دے لال قلعے دے اتے کیسری نشان صاحب جھولدا ہے کیسری نشان صاحب جھول رہا ہے دلی دے لال قلعے تے. کی ہویا کچھ کو سماں بعد امرتسر صاحب دا جوڑ میلا آ گیا. امرتسر صاحب دا اس سمے وچ دو جوڑ میلے مین سی ایک تا وساکھی دا تے ایک دیوالی دا جانی کہ یہ دو طریقہ آپ کہہ لو بھی نشچت کیتیاں ہوئی سی. یہ جانی کہ میرے چہن وچ تاں یہ آندا ہے بھی یہ سربت خالصا اکٹھ سی سال وچ دو واری سربت خالصا ایک سال وچ دو بار اکال تخت صاحب تے اکٹھا ہوندا سی سال وچ دو بار تاکہ سربت خال جانی کہ دیوالی کا بھاؤ کہ نہ سمجھ لو کہ اج دیا وگوں سی بھی سکھ اتنے پٹاخے پا کے مڑے آؤں میرے ستورہ دربار چ پردوشن کر کے مڑے آؤ نہ اج دیا وگوں نہ سمجھو کتنے بھی سکھ اتنے گئے کہ دربار پٹاخیا کا پردوشن ٹھا ٹھا شر فر کر کے مڑے آئے اتنے پردوشن کرتا پٹاخے چلا ارتھ ہوں واہگرو کی ہوا نو گندی کرنا تے روپیہ نو اگ لاؤنی گج کے اکھو ہے نا جی دسو جی گل تو پٹاش ہے گل نو سمجھو بھی جی دتا مالک نے جی بت بدھی مت بدھی بھی ورت لیا کرو جی دونوں گلوں چ فرق ہے تو منتھ دس دو روپیہ اگ لاؤنی تے واہگرو کی ہوا نو گندا کرن تو ہور ود کی چیز ہے خیال جو یہی کچھ ہے بس تے پردوشن کرنا گرو کے دربار چ گرو کے دربار وچ پردوشن کر دینا برود چلا کے پر کئی عجیب جہاں لگنیا گلیں بھی لگی ہوئی تو چلتے ہی یار لو نو گل کرتی یار ایں تو چلتے ہی ایں تو چلتے پھر تھی تو اِسی ندر ادھر نگار بڑھ جاتے ہیں جی گل نہیں بچارتے تو رہو بچار. ایکو باری دستا گیا سی دیوالی کے اتنے امرتسر صاحب بٹھنڈے تو میرے خیال میرے سنگت بٹھنڈے تو بھی سی ایسا پردوشن ایسا سانہ گھٹیا ایسا ہور رولا رپا ایسا کوئی نہ بنی تو کل ہی کوئی نہیں میں تو اتے ہی ہرمندر صاحب کے سامنے ارداس کرتی سی بھی پاتشاہ بس توں ہی مت دین والا ہے تیرا ہے چاہے کمل ہے چاہے سیانے توں جان دیں پاتشاہ جی حاضری لالی دیوالی تے میں نہیں ادو بعد آؤں گا گج کے اکھو وہ چنگا چاہے ماڑا کھاو اگے پیچھے آواں گے جدو آنند بنے تا تے لے پاتشاہ دیوالی تو بعد تیرا کمل جا سکھ دا نہیں ہونا آؤں گا رہو بچا تا تے وہ جانی کہ کٹھے ہو کے نام بانی دے لاہیاں نوں اسی بھل گئے انہوں سمیا آؤ میں اصلی گل والا آوا جوڑ میلے سی دو ہوں امرتسر کا جوڑ میلا آ گیا. جب جوڑ میلا آ گیا بگیل سنگھ نے سنگت سنگھوں نے کٹھے کیا دلی تے راج ہے اکٹھے کر کے کہن لگے بھی سنگھو جوڑ میلا آ گیا امرتسر صاحب کا بھی تیارے کرو پھر نام بانی دے لاہے لواں گے گرو دیاں بھروسائیاں روحاں دے درشن ہون گے نام بانی دے لاہے خالصے دے گرمتے وچ شامل ہوواں گے تے بڑا لاہا ملے گا بھائی. جدو اینا کہا کہ جوڑ میلا آ گیا نام بانی دے لاہے لین دا سماں آ گیا تیارا کرو سنگھو چلے گئے امرتسر نو. کچھ ایک سنگھ کہندے اپنا دلی تے راج ہے جی آپ جوڑ میلے چلے گئے تو مگروں راج پلٹا ہو جاؤ گا پھر تو راج جانا رہے گا. بگیل سنگھ کہندا واہ او سنگھو یہ مطلب آپ اس راج دے واسطے امرتسر دے جوڑ میلے کا آنند چھڈ دئیے. واہ سنگھو وہ یہ جی راج دی بڑی گل ہے ਖੰਡਾ ਖੜਕਾ ਕੇ ਕਦੇ ਫੇਰ ਲੈ ਲਵਾਂਗੇ। ਜਾਣੀ ਕਿ ਜੁੱਤੀ ਦੀ ਨੋਕ ਨਾਲ ਦਿੱਲੀ ਦਾ ਜਿੱਤਿਆ ਰਾਜ ਠੁਕਰਾ ਦਿੱਤਾ, ਨਾ ਬਾਣੀ ਦੇ ਲਾਹੇ ਲੈਣ ਅੰਮ੍ਰਿਤ ਸਾਰ ਆ ਗਏ। ਗੱਜ ਕੇ ਆਖੋ ਜਿੱਤਿਆ ਰਾਜ ਛੱਡਿਆ ਏ ਦਿੱਲੀ ਦਾ, ਇਤਿਹਾਸ ਸਾਡਾ ਕਹਿੰਦਾ ਜਿੱਤਿਆ ਰਾਜ ਦਿੱਲੀ ਦਾ ਛੱਡਿਆ ਏ ਅੰਮ੍ਰਿਤਸਰ ਦੇ ਨਾ ਬਾਣੀ ਦੇ ਲਾਹਿਆਂ ਵਾਸਤੇ। ਤੇ ਅੱਜ ਤਾਂ ਨਾ ਬਾਣੀ ਦੇ ਲਾਹੇ ਛੱਡ ਕੇ ਦਿੱਲੀ ਨੂੰ ਤੁਰੇ ਹੋਏ ਆ। ਗੱਜ ਕੇ ਆਖੋ ਕੰਪੈਰੀਜ਼ਨ ਕੀਤਾ, ਇੱਕ ਤਾਂ ਦਿੱਲੀ ਦਾ ਰਾਜ ਛੱਡ ਕੇ ਆ ਕਹਿੰਦੇ ਲਾਹੇ ਲਵਾਂਗੇ ਨਾ ਬਾਣੀ ਦੇ, ਹੁਣ ਨਾ ਬਾਣੀ ਦੇ ਲਾਹੇ ਛੱਡ ਕੇ ਕਹਿੰਦੇ ਜੇ ਕਿਤੇ ਦਿੱਲੀ ਕੋਈ ਨਾ ਕੋਈ ਪੈਰ ਰੱਖਣ ਨੂੰ ਥਾਂ ਮਿਲ ਜੇ ਤਾਂ ਅੱਜ ਦੇ ਦਿੱਲੀ ਨੂੰ ਭਾਈ ਦੇ ਸਿੱਖ। ਨੋਟ ਕਰ ਲਿਓ ਇਤਿਹਾਸ ਗੱਲ ਹੈ, ਮੈਂ ਤਾਂ ਕੁਛ ਨੀ ਕਹਿੰਦਾ। ਰਮਜਾਨ ਨੇ ਕੰਪੈਰੀਜ਼ਨ ਕੀਤਾ, ਮੈਂ ਤਾਂ ਅੱਜ ਦੀ ਸਥਿਤੀ ਦਾ ਤੇ ਇਤਿਹਾਸਕ ਸਥਿਤੀ ਦਾ ਕੋਲੋਂ ਤਾਂ ਮੈਂ ਗੱਲ ਕਦੇ ਬਣਾਈ ਨੀ। ਕੰਪੈਰੀਜ਼ਨ ਹੈ, ਦੋਨਾਂ ਗੱਲਾਂ ਦਾ ਕੰਪੈਰੀਜ਼ਨ ਕਰੋ। ਇਹੋ ਜਿਹੇ ਸਿੱਖ ਜਿਹੜਾ ਜਿੱਤਿਆ ਰਾਜ ਛੱਡ ਕੇ ਆ ਗਏ ਨਾ ਬਾਣੀ ਦੇ ਲਾਹੇ, ਅੱਜ ਕਿਸੇ ਨੂੰ ਨਾ ਬਾਣੀ ਦਾ ਪਤਾ ਨਹੀਂ ਪਤਾ। ਰਹੋ ਵਿਚਾਰ ਤਾਂ ਤੇ ਸੋਚੋ ਫਿਰ ਅਸੀਂ ਕਿਹੜੇ ਪਾਸੇ ਨੂੰ ਗਏ। ਬਘੇਲ ਸਿੰਘ ਦਾ ਜੀਵਨ ਤਾਂ ਤੇ ਫਿਰ ਦੇਖੋ, ਸਿੰਘ ਕਿੰਨਾ ਸੇਵਾ ਦਾ ਰਸ ਸੀ, ਸਿੰਘਾਂ ਨੂੰ ਕਿੰਨੇ ਜੁੜੇ ਹੁੰਦੇ ਸੀ ਸੇਵਾ ਦੇ ਨਾਲ। ਜਾਣੀ ਕਿ ਇੱਥੋਂ ਤੱਕ ਵੀ ਕਈ ਮਹਾਂਪੁਰਖ ਗੱਲਾਂ ਕਰਦੇ ਮੈਂ ਸੁਣੇ ਸੀ, ਪਹਿਲਾਂ ਸੁਣਦੇ ਹੁੰਦੇ ਸੀ ਜਦੋਂ ਛੋਟੇ ਛੋਟਿਆਂ ਤੋਂ ਸੰਗਤ ਕਰੀ ਸੀ। ਕਈ ਮਹਾਂਪੁਰਖ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਸੇਵਾ ਦੇ ਚਾਅ ਦੀ ਗੱਲ ਪ੍ਰੇਮ ਦੀ, ਕਹਿੰਦੇ ਜਦੋਂ ਗੁਰੂ ਦਾ ਸਿੱਖ ਨਾ ਕਹਿੰਦੇ ਗੁਰੂ ਦੇ ਦਰ ਤੇ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਦਾ, ਮਾਈਆਂ ਭੈਣਾਂ ਸੇਵਾ ਕਰਦੀਆਂ, ਵੀਰ ਬਜ਼ੁਰਗ ਸੇਵਾ ਕਰਦੇ ਆ, ਕਹਿੰਦੇ ਸਤਿਗੁਰੂ ਦੇ ਲੰਗਰ ਦੀ ਸੇਵਾ ਕਹਿੰਦੇ ਐਡੀ ਵੱਡੀ ਪੂਜਾ ਹੈ। ਕਹਿੰਦੇ ਸੇਵਾਦਾਰਾਂ ਕੋਲੇ ਆਪ ਪਰਮੇਸ਼ਰ ਆ ਕੇ ਪੁੱਛਦਾ ਦੱਸ ਤੈਨੂੰ ਕੀ ਚਾਹੀਦਾ। ਗੱਜ ਕੇ ਆਖੋ ਇਹ ਪ੍ਰਤੀਕ ਦਿਆ ਕਰਦੇ ਸੀ, ਪ੍ਰਤੀਕ ਦਿਆ ਕਰਦੇ, ਕਹਿੰਦੇ ਲੋਹਾਂ ਤੇ ਆਪ ਗੇੜਾ ਮਾਰਦਾ, ਪ੍ਰਤੀਕ ਦਿਆ ਕਰਦੇ ਨੇ ਸਤਿਗੁਰੂ, ਕਹਿੰਦੇ ਆਪ ਲੋਹਾਂ ਤੇ ਗੇੜਾ ਮਾਰਦਾ, ਕਹਿੰਦੇ ਆਪ ਵੀ ਹਾਂ ਲੋਹਾਂ ਤੇ ਸੇਵਾ ਕਰਦੇ ਆ, ਆਹ ਮੇਰਾ ਸਿੱਖ ਦਾਲਾ ਬਣਾਉਂਦਾ, ਉਹ ਐਡੀ ਸੇਵਾ। ਕਹਿੰਦੇ ਆਪ ਸਤਿਗੁਰੂ ਗੇੜਾ ਮਾਰਦਾ, ਕਹਿੰਦੇ ਲੰਗਰ ਚ ਐਡਾ ਚਾਅ ਹੁੰਦਾ ਸੇਵਾ ਤੋਂ। ਮੈਨੂੰ ਵਿੱਚ ਗੱਲ ਯਾਦ ਆ ਜਾਂਦੀ ਹੈ, ਕਿਉਂ ਜਦੋਂ ਉਹ ਜਿਹੜੀਆਂ ਪੜ੍ਹੀਆਂ ਗੱਲਾਂ ਹੁੰਦੀਆਂ ਯਾਦ ਆ ਜਾਂਦੀਆਂ, ਵਿੱਚ ਪੜ੍ਹੀਆਂ ਹੀ ਹੈ ਮੈਂ ਸਾਰਾ ਕੁਛ ਕਿਤਾਬਾਂ 'ਚ, ਤੁਸੀਂ ਪੜ੍ਹ ਲਿਆ ਕਰੋ, ਉਹ ਵਿੱਚੋਂ ਵਿੱਚੋਂ ਜਾਣੀ ਕਿ ਸਤਿਗੁਰੂ ਦੀ ਕਿਰਪਾ ਵਿੱਚੋਂ ਵਿੱਚੋਂ ਯਾਦ ਆ ਜਾਂਦੀ ਹੈ ਗੱਲ। ਉਹ ਜਿਸ ਵੇਲੇ ਇੱਕ ਵਾਰੀ ਮੈਂ ਜੀਵਨ ਪੜ੍ਹਦਾ ਸੀ ਮਹਾਂਪੁਰਖਾਂ ਦਾ, ਉਹਨਾਂ ਦਾ ਨਾਂ ਮਹਾਰਾਜ ਸਿੰਘ ਦੱਸਿਆ, ਪਹਿਲਾਂ ਹੋਰ ਨਾਂ ਸੀ, ਬਾਅਦ ਵਿੱਚ ਇਹ ਹੋਇਆ। ਜਾਣੀ ਕਿ ਬਾਬਾ ਵੀਰ ਸਿੰਘ ਦੇ ਲੰਗਰ ਦੇ ਵਿੱਚ ਲੰਗਰੀ ਦੀ ਸੇਵਾ ਕਰਿਆ ਕਰਦੇ ਸੀ। ਉਹ ਜਦੋਂ ਲੰਗਰ ਦੇ ਵਿੱਚ ਇੱਕ ਦਿਨ ਸੇਵਾ ਕਰ ਰਹੇ ਹੈ, ਦਾਲਾ ਰਿਜਣਾ ਧਰਿਆ ਹੋਇਆ, ਦਾਲਾ ਰਿਜਣਾ ਧਰ ਤੇ ਕੋਲੇ ਖੜੇ ਹੈ, ਉਹ ਕੀ ਹੋਇਆ ਅਚਨਚੇਤ ਕਿਤੇ ਚੰਡਾ ਚੜ ਗਿਆ, ਜਾਣੀ ਕਿ ਕਹਿ ਲਓ ਝੋਕਾ ਜ਼ਿਆਦਾ ਲੱਗ ਗਿਆ। ਜਦੋਂ ਝੋਕਾ ਜ਼ਿਆਦਾ ਲੱਗ ਗਿਆ ਇੱਕਦਮ ਸੇਕ ਵਧਿਆ, ਤੇ ਉਹ ਜਿਹੜਾ ਟੋਕਣੇ ਦੇ ਵਿੱਚ ਦਾਲਾ ਸੀ, ਦੇਗੇ 'ਚ ਕਹਿ ਲਓ ਟੋਕਣੇ ਹੁੰਦੇ ਵੱਡੇ ਵੱਡੇ, ਉਹ ਰਿਜ ਰਿਜ ਕੇ ਜਾਣੀ ਕਿ ਇੱਕਦਮ ਵਾਲਾ ਆਇਆ, ਜਾਣੀ ਕਿ ਅੱਗ ਤੇ ਪੈਣ ਲੱਗ ਗਿਆ। ਜਦੋਂ ਅੱਗ ਤੇ ਪੈਣ ਲੱਗ ਗਿਆ ਤੇ ਛੇਤੀ ਦੀ ਨੇ ਦੇਖਿਆ ਵੀ ਕੋਲੇ ਕੋਈ, ਮਤਲਬ ਜਿਵੇਂ ਉਹ ਖੁਰਚਣੇ ਹੁੰਦੇ ਸੀ ਖੁਰਚਣਾ ਮਾਰਨ ਵਾਸਤੇ, ਕੋਈ ਚੀਜ਼ ਕੋਲੇ ਨਾ ਲੱਭੀ। ਜਦੋਂ ਕੋਲੇ ਚੀਜ਼ ਕੋਈ ਨਾ ਲੱਭੀ, ਸੋਚਿਆ ਮਨਾ ਤੂੰ ਕੋਲੇ ਖੜਾ ਹੈ, ਗੁਰੂ ਕੇ ਲੰਗਰ ਦਾ ਦਾਲਾ ਅੱਗ ਦੇ ਉੱਤੇ ਪੈ ਕੇ ਐਵੇਂ ਜਾ ਰਿਹਾ ਹੈ, ਐਵੇਂ ਜਾ ਰਿਹਾ ਹੈ ਕਿ ਸਾਰਾ ਕੁਛ ਹੀ ਗੁਰੂ ਦਾ, ਆਪਣੀ ਬਾਂਹ ਦਾਲੇ ਦੇ ਵਿੱਚ ਫੇਰਤੀ। ਗੱਜ ਕੇ ਆਖੋ ਤਾਂ ਕਿ ਦਾਲਾ ਦੇਖੋ ਕਦੇ ਦੇਖੋ ਬਾਂਹ ਹੀ ਕਿੰਨੀ ਹੋਰ, ਕਿਉਂਕਿ ਹੁਣ ਦੇਖੋ ਜਦੋਂ ਉਸ ਵੇਲੇ ਪਰਵਾਹ ਹੀ ਨਹੀਂ, ਉਹ ਤਾਂ ਜਦੋਂ ਹੁਣ ਗੁਰੂ ਦਾ ਹੀ ਬਣਿਆ ਹੋਇਆ, ਗੁਰੂ ਦਾ ਜਦੋਂ ਹੁਣ ਗੁਰੂ ਦਾ ਵੀ ਗੁਰੂ ਦੇ ਲੰਗਰ ਦਾ ਦਾਲਾ, ਤੇ ਇਹ ਸਾਰਾ ਕੁਛ ਤਨ ਮਨ ਧਨ ਗੁਰੂ ਦਾ, ਤੇ ਵੀ ਗੁਰੂ ਕਿਹੜਾ ਕਿਤੇ ਗਿਆ ਹੋਇਆ। ਜਦੋਂ ਬਾਂਹ ਫੇਰ ਦਿੱਤੀ ਰਿਜਦੇ ਦਾਲੇ ਦੇ ਵਿੱਚ, ਗੁਰਸਿੱਖ ਦੀ ਬਾਂਹ ਨੂੰ ਸੇਕ ਨਹੀਂ ਲੱਗਿਆ। ਗੱਜ ਕੇ ਆਖੋ ਪੜ੍ਹ ਕੇ ਦੇਖ ਲਓ, ਬਾਬਾ ਵੀਰ ਸਿੰਘ ਜੀ ਨੇ ਦਿਲ ਕੇ ਤਾੜਨਾ ਕੀਤੀ, ਜੋ ਸੱਦ ਕੇ ਕਹਿੰਦੇ ਕੀ ਦਿਖਾਉਣ ਲੱਗ ਗਿਆ। ਉਸ ਵੇਲੇ ਨਿਮਰਤਾ ਨਾ ਕਿਹਾ, ਪਤਾ ਸੀ ਭਾਵ ਨੂੰ ਤਾਂ ਭਾਵ ਨਹੀਂ ਸੋ, ਜੇ ਕੋਈ ਉੱਥੇ ਕੋਈ ਕਰਾਮਾਤ ਖਾਣਾ, ਉਸ ਵੇਲੇ ਹੱਥ ਜੋੜ ਕੇ ਇਹੀ ਬੇਨਤੀ ਕੀਤੀ, ਮਹਾਂਪੁਰਖੋ ਮੇਰੇ 'ਚ ਤਾਂ ਕੀ ਸੱਤੇ ਹੈ, ਨਾ 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 ਮੈਂ ਕੁਛ ਨਹੀਂ, ਮੈਂ ਤਾਂ ਜਦੋਂ ਜਿਸ ਵੇਲੇ ਦਾਲਾ ਰਿਜ ਰਿਜ ਕੇ ਪੈਣ ਲੱਗ ਗਿਆ, ਮੈਨੂੰ ਛੇਤੀ ਦੇ ਨੇ ਕੁਛ ਵਿੱਚ ਫੇਰ ਨੂੰ ਥਿਆਇਆ ਨਾ ਤੇ ਮੈਂ ਕਿਹਾ ਗੁਰੂ ਕੇ ਲੰਗਰ ਦਾ ਦਾਲਾ ਅੱਗ ਦੇ ਉੱਤੇ ਪੈ ਰਿਹਾ ਤੇ ਫਿਰ ਆਹ ਸਰੀਰ ਸਾਰਾ ਕੁਝ ਹੀ ਗੁਰੂ ਦਾ, ਤੇ ਮੈਂ ਸੋਚਿਆ ਕਿ ਆਹ ਬਾਂਹ ਤੋਂ ਹੀ ਚਲੋ ਕੰਮ ਲੈ ਲਈਏ, ਮੈਂ ਦਾਲੇ 'ਚ ਫੇਰਦੇ। ਕਿੱਡੇ ਕਿੱਡੇ ਜੀਵਨ ਦੇਖੋ ਤੁਸੀਂ, ਠੀਕ ਹੈ, ਹੁਣ ਛੋਟੀ ਗੱਲ ਨਹੀਂ ਕੋਈ, ਜਿਹੜਾ ਜਿਹਨਾਂ ਦਾ ਹੁਣ ਸੁਰਤ ਨਾਲ ਸੁਣਦਾ, ਇਹਨਾਂ ਦੇ ਅੰਦਰ ਜਿਹਨਾਂ ਥੋੜ੍ਹਾ ਜਾਣੀ ਕਿ ਜਾ ਗਿਆ, ਉਹਨਾਂ ਨੇ ਤਾਂ ਕਿੱਡੀ ਵੱਡੀ, ਇੱਕ ਆਮ ਨਹੀਂ ਗੱਲ ਤੇ ਕਿੱਡੀ ਵੱਡੀ ਗੱਲ ਹੈ, ਜਾਣੀ ਕਿ ਕਿੱਡਾ ਸੇਵਾ ਦਾ ਚਾਅ। ਹੁਣ ਸੇਵਾ ਦੇ ਚਾਅ ਤੋਂ ਗੱਲ ਯਾਦ ਆ ਗਈ, ਸਾਡਾ ਇਤਿਹਾਸ ਕੀ ਕਹਿੰਦਾ ਹੈ, ਨਵਾਬੀ ਦਾ ਖਿਤਾਬ ਆਇਆ ਜੀ ਗੁਰਦਰਬਾਰ ਦੇ ਵਿੱਚ, ਖਾਲਸੇ ਦਰਬਾਰ 'ਚ ਜ਼ਕਰੀਆ ਖਾਨ ਨੇ ਨਾ ਨਵਾਬੀ ਦਾ ਖਿਤਾਬ ਭੇਜਿਆ, ਕਿੰਨਾ ਦਬਦਬਾ ਸੀ ਖਾਲਸੇ ਦਾ, ਯਾਨੀ ਕਿ ਉਹਨਾਂ ਹਕੂਮਤਾਂ ਦੇ ਵਿੱਚ ਵੀ ਕਿ ਖਾਲਸੇ ਦਰਬਾਰ 'ਚ ਨਵਾਬੀ ਦਾ ਖਿਤਾਬ ਭੇਜਿਆ, ਖਾਲਸੇ ਨੂੰ ਤਕੜਾ ਸਮਝ ਕੇ ਭੇਜਿਆ ਨਾ। ਜਦੋਂ ਨਵਾਬੀ ਦਾ ਖਿਤਾਬ ਸਵੇਗ ਸਿੰਘ ਲੈ ਕੇ ਆਇਆ, ਜਦੋਂ ਲੈ ਕੇ ਆਇਆ ਵੀ ਕਿਸੇ ਨੂੰ ਨਵਾਬੀ ਦੇਣੀ ਹੈ, ਜਦੋਂ ਸਾਰੇ ਹੋ ਗਈ ਵੀ ਨਵਾਬੀ ਦੇਣੀ ਹੈ ਨਵਾਬੀ ਦੇਣੀ ਹੈ, ਉਸ ਵੇਲੇ ਪਤਾ ਗੁਰਦਰਬਾਰ 'ਚ ਕੀ ਮਾਹੌਲ ਬਣਿਆ। ਅੱਜ ਦੇ ਤਾਂ ਨਹੀਂ ਸੋਚਦੇ ਹੋਣਗੇ ਵੀ ਸਿੱਖ ਲੜ ਪਏ ਹੋਣਗੇ, ਹੋਰ ਕੀ ਬਣਨਾ, ਵੀ ਉਹ ਘੁੰਮੇ ਨਵਾਬ ਬਣਨਾ, ਘੁੰਮੇ ਨਵਾਬ ਬਣਨਾ ਲੱਗਦਾ ਨਾ, ਐਂ ਜੇ ਹੋਇਆ ਤਾਂ ਆਈ ਨਹੀਂ ਹੋਇਆ, ਕਿਤੇ ਕਹੋਗੇ ਸੰਦੂਖਣੀਆਂ ਰਖਾਲੀਆਂ ਹੋਣਗੀਆਂ, ਵੋਟਾਂ ਪਾ ਉਹ ਜਿਹੜਾ ਜ਼ਿਆਦਾ ਲੈ ਗਿਆ ਉਹਨੂੰ ਬਣਾਵਾਂਗੇ ਨਾ, ਇਹ ਨਹੀਂ। ਉੱਥੇ ਪਤਾ ਕੀ ਹੋਇਆ, ਉੱਥੇ ਉਲਟ ਮਾਹੌਲ ਹੋਇਆ ਕਿ ਜਿਹਨੂੰ ਕਿਹਾ ਕਰਨ ਭਾਈ ਤੈਨੂੰ ਨਵਾਬ ਬਣਾ ਦਈਏ, ਉਹੀ ਹੱਥ ਜੋੜ ਲਿਆ ਕਰੇ ਜੀ ਮੇਰੇ 'ਤੇ ਤਾਂ ਕਿਰਪਾ ਕਰੋ, ਮੈਨੂੰ ਤਾਂ ਸੇਵਾ ਮਿਲੀ ਹੋਈ ਹੈ, ਗੱਜ ਕੇ ਆਖੋ ਮੈਨੂੰ ਤਾਂ ਬਾਦਸ਼ਾਹੀ ਮਿਲੀ ਹੋਈ ਹੈ ਜੀ, ਫਿਰ ਇਹ ਸੇਵਾ 'ਚ ਬੇਨ ਮੇਰੇ 'ਤੇ ਕਿਰਪਾ, ਜਿਹਨੂੰ ਭਾਈ ਤੈਨੂੰ ਸਿੱਖਾ ਨਵਾ ਮੇਰੇ 'ਤੇ ਜੀ ਕਿਰਪਾ ਕਰ ਲਿਆ, ਆਹ ਮੈਨੂੰ ਤਾਂ ਸੇਵਾ ਦੇ ਵਿੱਚ ਵੇਗਣ। ਦੇਖੋ ਸੇਵਾ ਨਾਲ ਜੁੜਿਆ ਸਿੱਖ, ਕੋਈ ਨਾ ਨਵਾਬ ਬਣਨ ਨੂੰ ਤਿਆਰ ਹੋਇਆ, ਹੈਰਾਨ ਹੋਣਗੇ ਸਿੱਖ ਅੱਜ ਦੇ ਤਾਂ, ਅੱਜ ਦੇ ਸਿੱਖਾਂ ਨੂੰ ਤਾਂ ਮੂਲੀ ਜੀ ਗੱਲ ਹੈ ਜੋ ਮਰਜ਼ੀ ਕਰਾ ਲਾ। ਜਿਸ ਵੇਲੇ ਕੋਈ ਨਾ ਤਿਆਰ ਹੋਇਆ ਨਵਾਬ ਬਣਨ ਨੂੰ, ਅਖੀਰ ਨੂੰ ਗੁਰਮਤਾ ਕੀਤਾ, ਕਹਿੰਦੇ ਵੀ ਐਂ ਤਾਂ ਗੱਲ ਨਹੀਂ ਬਣਦੀ, ਗੁਰਮਤਾ ਕਰਕੇ ਜਿਹਨੂੰ ਮਰਜ਼ੀ ਬਣਾਓ, ਫਿਰ ਗੁਰਮਤਾ ਮੰਨਣਾ ਪਊ। ਲਓ ਜੀ ਗੁਰਮਤਾ ਕੀਤਾ ਸੰਗਤ ਨੇ, ਗੁਰਮਤਾ ਕੀ ਹੋ ਗਿਆ, ਕਹਿੰਦੇ ਵੀ ਕਪੂਰ ਸਿੰਘ ਨੂੰ ਬਣਾ ਦਿਓ, ਜਦੋਂ ਕਿਹਾ ਕਪੂਰ ਸਿੰਘ ਨੂੰ ਬਣਾ ਦੇ, ਬੁਲਾ ਲਿਆ, ਭਾਈ ਸੰਗਤ ਦਾ ਗੁਰਮਤਾ ਤੈਨੂੰ ਨਵਾਬੀ ਦੇਣੀ ਹੈ, ਜਦੋਂ ਕਿਹਾ ਸੰਗਤ ਦਾ ਗੁਰਮਤਾ ਹੁਣ ਗੁਰਮਤੇ ਨੂੰ ਸੀਸ ਵੀ ਝੁਕਾਉਣਾ, ਮੰਨਣਾ ਬਣਦਾ, ਗੁਰਮਤੇ ਨੂੰ ਸੀਸ ਝੁਕਾਇਆ ਪਰ ਹੱਥ ਛੁੱਟ ਕੇ ਕਹਿੰਦਾ ਸੰਗਤ ਦਾ ਹੁਕਮ ਤਾਂ ਮੰਨਣਾ ਹੈ ਗੁਰਸਿੱਖਾਂ ਨੇ, ਪਰ ਦਾਸ ਦੀ ਬੇਨਤੀ ਸੰਗਤਾਂ ਸੁਣ ਲਓ, ਤੁਸੀਂ ਮੇਰੀ ਬੇਨਤੀ ਸੁਣ ਲਓ, ਤੁਹਾਡਾ ਮੈਂ ਗੁਰਮਤਾ ਮੰਨਦਾ, ਮੇਰੀ ਇੱਕ ਬੇਨਤੀ ਸੁਣ ਲਓ। ਕਹਿੰਦੇ ਦੱਸੋ। ਕਹਿਣ ਲੱਗਿਆ ਜੇ ਸੰਗਤ ਦਾ ਗੁਰਮਤਾ ਮੈਨੂੰ ਨਵਾਬੀ ਦੇਣੀ ਹੈ ਤਾਂ ਮੇਰੀ ਬੇਨਤੀ ਇਹ ਹੈ ਕਿ ਨਵਾਬ ਬਣਨ ਤੋਂ ਬਾਅਦ ਇਹਦੀ ਡਿਊਟੀ ਸੀ ਗੁਰੂ ਕੇ ਦਰਬਾਰ 'ਚ ਪੱਖਾ ਝੱਲਣ 'ਤੇ ਇੱਕ ਘੋੜਿਆਂ ਦੀ ਲਿੱਦ ਸੁੱਟਿਆ ਕਰਦਾ ਸੀ। ਕਹਿਣ ਲੱਗਿਆ ਨਵਾਬ ਬਣਨ ਤੋਂ ਬਾਅਦ ਮੈਂ ਘੋੜਿਆਂ ਦੀ ਲਿੱਦ ਸਿੱਖਣ ਦੀ ਸੇਵਾ ਨਹੀਂ ਛੱਡਣੀ, ਗੱਜ ਕੇ ਆਖੋ ਇਹ ਸੇਵਾ ਨਹੀਂ ਮੈਂ ਛੱਡਣੀ ਬਣੀ, ਨਾ ਨਾ ਤੁਸੀਂ ਕੱਲ੍ਹ ਨੂੰ ਤਾਂ ਨਵਾਬ ਬਣ ਗਿਆ ਅਤੇ ਕਿਤੇ ਤੁਸੀਂ ਨਾ ਨਾ ਇਹ ਸੇਵਾ, ਨਵਾਬੀ ਵੀ ਕਰਦਾ ਰਿਹਾ ਅਤੇ ਪੱਖੇ ਦੀ ਸੇਵਾ ਵੀ ਨਾਲੇ ਕਰਦਾ ਰਿਹਾ, ਪੱਖਾ ਝੱਲਣ ਦੀ ਸੇਵਾ ਵੀ ਕਰਦਾ ਰਿਹਾ। ਅਤੇ ਅੱਜ ਤਾਂ ਤੁਹਾਨੂੰ ਪਤਾ ਹੀ ਹੈ, ਹੁਣ ਅੱਜ ਤਾਂ ਤੁਹਾਨੂੰ ਪਤਾ ਹੀ ਹੈ ਪਰ ਗੁਰਦੁਆਰਿਆਂ 'ਚ ਆਉਂਦੇ ਅਹੁਦੇਦਾਰੀਆਂ ਰਹਿ ਗਈਆਂ, ਆਹ ਜੀ ਇਹ ਪ੍ਰਧਾਨ ਸਾਹਿਬ ਦਾ ਕਮਰਾ, ਅੱਛਾ ਯਾਰ ਕਮਿਸ਼ਨ ਜਾਂ ਕੂਲਰ ਲੱਗਾ ਜਾਂ ਮੈਡਮ, ਅਤੇ ਗੁਰਦੁਆਰੇ ਆ ਕੇ ਕਮਰੇ 'ਚ ਬਹਿ ਕੇ ਮੁੜ ਜਾਂਦਾ, ਗੱਜ ਕੇ ਆਖੋ ਇਹ ਪ੍ਰਧਾਨ ਸਾਹਿਬ ਹੈ ਨਾ, ਐਸੇ ਡੱਕਾ ਇਹਨਾਂ ਨੇ ਤੋੜਨਾ, ਨਾ ਨਾ ਇਹ ਤਾਂ ਪ੍ਰਧਾਨ ਸਾਹਿਬ ਹੈ, ਇਹ ਪ੍ਰਧਾਨ ਹੈ, ਮੈਂ ਦੱਸ ਡੱਕਾ ਤੋੜਨਾ ਨਹੀਂ, ਗੁਰੂ ਘਰ ਦੇ ਪੈਸਿਆਂ ਦੇ ਕਮਰੇ, ਗੁਰੂ ਘਰ ਦੇ ਮੈਟ, ਗੁਰੂ ਘਰ ਦੇ ਕੂਲਰ, ਉੱਥੇ ਬੈਠ ਕੇ ਮੁੜ ਜਾਂਦੇ ਕੂਲਰਾਂ ਥੱਲੇ, ਕਿੱਧਰ ਨੂੰ ਗਈ ਸਾਡੀ ਕੌਮ, ਕਿ ਗੁਰੂ ਦੇ ਦਰ 'ਤੇ ਅਹੁਦੇਦਾਰੀ ਹੈ, ਇਹ ਤਾਂ ਭਾਵੇਂ ਸੀ ਠੀਕ ਹੈ ਪ੍ਰਬੰਧ ਚਲਾਉਣੇ, ਕੋਈ ਮੁੱਖ ਸੇਵਾਦਾਰ ਹੈ, ਕੋਈ ਯਾਨੀ ਕਿ ਸੈਕਟਰੀ ਹੈ, ਭਾਵੇਂ ਗੁਰੂ ਘਰ ਦਾ ਮਨੀਮ ਪੈਸੇ ਟੱਕੇ ਦਾ ਹਿਸਾਬ ਕਿਤਾਬ ਰੱਖ ਲਏ, ਕੋਈ ਯਾਨੀ ਕਿ ਕੈਸ਼ ਲਿਸਟ ਜੇ ਢੰਗ ਨਾਲ ਸੰਭਾਲ ਕਰ ਦੇ, ਕੈਸ਼ੀਆ 'ਤੇ ਡਿਊਟੀ ਲਾਤੀ, ਯਾਨੀ ਕਿ ਤਾਂ ਇੱਕ ਡਿਊਟੀਆਂ ਨਿਭਾਉਣੀਆਂ, ਇੱਕ ਸੇਵਾ ਦਾ ਭਾਵ ਸੀ ਅਹੁਦੇਦਾਰੀ ਭਾਵ ਬਣ ਗਿਆ, ਉਹਦੇ ਮੂਹਰੇ ਹੋ ਕੇ ਸੇਵਾ ਕਰੇ ਮੁੱਖ ਸੇਵਾਦਾਰ, ਮੂਹਰੇ ਹੋ ਕੇ ਜਿਹੜਾ ਲੀਡਰੀ ਕਰੇ ਉਹਨੂੰ, ਇਹ ਲੀਡਰੀ ਵਾਸਤੇ ਬਣਿਆ ਸੀ, ਇਹ ਲੀਡਰੀ ਵਾਸਤੇ ਨਹੀਂ ਬਣਿਆ ਸੀ, ਵੀ ਨਾ ਢਾਕਾ ਨੇ ਹੱਥ ਖੜ ਕੇ ਰਹੋ, ਐਂ ਕਰੋ ਇੱਧਰ ਕਰੋ ਇੱਧਰ ਕਰੋ, ਤੂੰ ਵੀ ਹੱਥ ਲਾ ਲਾ, ਤੂੰ ਵੀ ਹੱਥ ਪੱਲਾ ਲਾ ਲਾ, ਤਾਂ ਤੇ ਕੈਸੇ ਸੀ ਸਾਡੇ ਆਗੂ, ਨਵਾਬੀ ਵੀ ਕੀਤੀ ਤੇ ਪੱਖੇ ਦੀ ਸੇਵਾ ਕੀਤੀ, ਸਾਡਾ ਇਤਿਹਾਸ ਪੈਂਦਾ, ਅੱਜ ਕੰਪੈਰੀਜ਼ਨ ਕਰ ਲਓ, ਅੱਜ ਦਾ ਕੰਪੈਰੀਜ਼ਨ ਕਰ ਲਓ ਅੱਜ ਦੀ ਸਥਿਤੀ ਦੇ ਨਾਲ, ਤਾਂ ਤੁਸੀਂ ਆਪੀ ਸਮਝ ਜਾਓਗੇ ਰਹੋ ਵਿਚਾਰ, ਤਾਂ ਤੇ ਸਾਡਾ ਇਤਿਹਾਸ। ਫਿਰ ਆਪਾਂ ਨਿੱਤ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣ ਦਿੱਤੇ ਗਏ, ਨੀਹਾਂ ਦੇ ਵਿੱਚ ਖੜ ਗਏ, ਨਿੱਤ ਪੜ੍ਹਦੇ ਹਾਂ ਆਪਾਂ, ਦੇਖੋ ਇਤਿਹਾਸ ਹੈ ਸਾਡਾ, ਪੜ੍ਹਨਾ ਜਾ ਕੇ ਪੜ੍ਹਨਾ, ਬਸ ਤੁਸੀਂ ਰੋਜ਼ ਹੀ ਤੁਸੀਂ ਪੜ੍ਹਦੇ ਹੋ, ਸਾਰੇ ਤੁਸੀਂ ਜਾਣਦੇ ਹੋ, ਬਸ ਇਹ ਥੋੜ੍ਹਾ ਜਿਹਾ ਹਲੂਣ ਹੈ ਵੀ ਜੇ ਜਾਗ ਪਈਏ ਤਾਂ, ਹੋਰ ਕੋਈ ਹੁਣ ਮੈਂ ਕੋਈ ਨਵਾਂ ਵਿਦਵਾਨ ਥੋੜ੍ਹਾ ਜਿਹਾ, ਮੈਂ ਉਹ ਇਤਿਹਾਸ ਹੈ ਸਾਡਾ, ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਦਾ, ਉਹਨੂੰ ਵਿਚਾਰਨਾ ਆਪਾਂ ਬਸ। ਹੁਣ 7 ਸਾਲ ਤੇ 9 ਸਾਲ ਦਾ ਬੱਚਾ ਨੀਹਾਂ 'ਚ ਖੜ ਗਿਆ, ਆਪਾਂ ਉਹਨਾਂ ਨੂੰ ਕੀ ਕਹਿੰਦੇ ਹਾਂ, ਬਾਬੇ ਕਹਿਣੇ ਆ, ਕਹਿੰਦੇ ਨਾ ਬਾਬੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਜ਼ੋਰਾਵਰ ਸਿੰਘ ਜੀ, ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਬਾਬੇ ਨਾਲ ਲਫ਼ਜ਼ ਲਾਉਣੇ ਆ, ਰਹੋ ਵਿਚਾਰ। ਹੁਣ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਬਾਬੇ ਕਿਉਂ ਕਹਿਣੇ ਆ ਬਈ, 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਬਾਬੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ ਹਨ। ਕਿਉਂ ਬਾਬੇ ਕਹਿੰਦੇ ਹਾਂ? ਕਿਉਂਕਿ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸਰੀਰ ਤਾਂ ਭਾਵੇਂ ਬੱਚਿਆਂ ਵਾਲੇ ਹੈ ਪਰ ਉਹਨਾਂ ਦੀ ਸੂਝ ਬੂਝ ਬਾਬਿਆਂ ਵਾਲੀ ਹੈ। ਉਹਨਾਂ ਨੇ ਬਾਬੇ ਹੋਣ ਦਾ ਪ੍ਰਤਾਵਾ ਦਿੱਤਾ ਹੈ, ਜਾਣੀ ਕਿ ਕਿੰਨੇ ਲਾਲਚ ਦਿੱਤੇ ਗਏ ਬੱਚਿਆਂ ਨੂੰ, ਕਿੰਨੇ ਲਾਲਚ ਵੀ ਤੁਹਾਨੂੰ ਮਹਿਲ ਮਾੜੀਆਂ ਪਾ ਕੇ ਦੇਵਾਂਗੇ, ਤੁਹਾਨੂੰ ਡੋਲੇ ਦੇਵਾਂਗੇ, ਤੁਹਾਨੂੰ ਅਹੁਦੇ ਦੇਵਾਂਗੇ, ਤੁਹਾਡੀ ਸਰਕਾਰੇ ਦਰਬਾਰੇ ਚੱਲਿਆ ਕਰੂਗੀ, ਬੜਾ ਕੁਛ ਜਾਣੀ ਕਿ ਲਾਲਚ ਦਿੱਤੇ। ਜਿਵੇਂ ਆਪਾਂ ਆਮ ਕਹਿ ਦਿੰਦੇ ਵੀ ਬੱਚਾ ਤਾਂ ਕਈ ਵਾਰੀ ਲਾਲਚ ਆ ਜਾਂਦਾ, ਬੱਚਾ ਤਾਂ ਕਈ ਵਾਰੀ ਟੋਫੀਆਂ ਤੇ ਵਿਰ ਜਾਂਦਾ, ਬੱਚਾ ਕਈ ਵਾਰੀ ਟੋਫੀਆਂ ਤੇ ਵੀ ਵਿਰ ਜਾਂਦਾ, ਪਰ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਬੜੇ ਬੜੇ ਲਾਲਚ ਦਿੱਤੇ ਗਏ, ਬੜੇ ਬੜੇ ਲਾਲਚ ਦਿੱਤੇ ਗਏ, ਵੱਡੇ ਵੱਡੇ ਲਾਲਚ। ਬੱਚੇ ਦਾ ਡੋਲ ਜਾਣਾ ਸੁਭਾਵਿਕ ਹੁੰਦਾ ਹੈ, ਪਰ ਨਹੀਂ ਜੀ, ਸਾਡੇ ਇਤਿਹਾਸ ਵਿੱਚ ਤਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਬਾਬਿਆਂ ਦੀ ਸੂਝ ਬੂਝ ਦਾ ਪ੍ਰਗਟਾਵਾ ਕੀਤਾ, ਸਾਰੀਆਂ ਸਹੂਲਤਾਂ ਨੂੰ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤਾ, ਨੀਹਾਂ ਦੇ ਵਿੱਚ ਖੜਨਾ ਮਨਜ਼ੂਰ ਕਰ ਲਿਆ। 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਮਾੜੀ ਜੀ ਨਿਗਾਹ ਮਾਰ ਲਓ, ਰਮ ਜੀ ਹੁੰਦੀ ਹੈ। 7 ਸਾਲ ਤੇ 9 ਸਾਲ ਦਾ ਬੱਚਾ ਤਾਂ ਬਾਬਿਆਂ ਵਰਗੀ ਕਰਨੀ ਕਰਕੇ ਨੀਹਾਂ 'ਚ ਖੜ ਗਏ। ਅੱਜ ਦੇ ਬਾਬੇ ਕਹਾਉਣ ਵਾਲੇ ਵੀ ਚਿੱਟਿਆਂ ਦਾਲਿਆਂ ਵਾਲੇ ਕਿੱਥੇ ਖੜੇ ਆ ਤੁਸੀਂ ਸਾਰੇ ਜਾਣਦੇ ਹੋ, ਗੱਜ ਕੇ ਆਖੋ ਇਹ ਤੁਸੀਂ ਜਾਣਦੇ ਹੋ, ਭਾਵੇਂ ਮੈਨੂੰ ਕੀ ਪਤਾ, ਜਾਣਦੇ ਹੀ ਹੋ, ਐਵੇਂ ਕਹਿਣ ਦੀ ਕੀ ਲੋੜ ਹੁੰਦੀ ਹੈ। ਅੱਜ ਤੁਸੀਂ ਜਾਣਦੇ ਵੀ ਅੱਜ ਦੇ ਬਾਬੇ ਬੱਚੇ ਬਣੇ ਹੋਏ ਆ, ਅੱਜ ਦੇ ਬਾਬੇ ਬੱਚੇ ਬਣੇ ਹੋਏ ਆ ਤੇ ਬੱਚੇ ਬਾਬੇ ਬਣ ਗਏ। ਸਾਡਾ ਇਤਿਹਾਸ ਕਹਿੰਦਾ 7 ਸਾਲ ਤੇ 9 ਸਾਲ ਦਾ ਵੀ ਬਾਬਾ ਹੈ, ਕਿੱਡੀ ਵੱਡੀ ਸੋਝੀ ਆ ਉਹਦੇ ਅੰਦਰ। ਤੇ ਅੱਜ ਸੱਚਮੁੱਚ ਸਰੀਰ ਕਰਕੇ ਬਾਬੇ ਹੋਣ ਤੋਂ ਬਾਅਦ ਵੀ ਅਕਲ ਨਹੀਂ ਆਈ, ਗੱਜ ਕੇ ਆਖੋ ਅਕਲ, ਅਕਲ ਯਾਰ ਨਹੀਂ ਆਈ, ਅਕਲ ਯਾਰ ਨਹੀਂ ਆਈ। ਰਹੋ ਵਿਚਾਰ, ਸਾਡਾ ਇਤਿਹਾਸ ਹੈ ਜੀ, ਇਤਿਹਾਸ ਦਾ ਵੀ ਸਿਰਫ ਕੰਪੈਰੀਜ਼ਨ ਕੀਤਾ ਸਥਿਤੀ ਦੇ ਨਾਲ, ਤਾਂ ਤੇ ਗੁਰੂ ਪਿਆਰਿਓ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਲਈਏ ਸਿੱਖਿਆ। ਪਰ ਅਸੀਂ ਕੀ ਕਰਦੇ ਹਾਂ, ਬਹੁਤ ਦੁੱਖ ਆਉਂਦਾ। ਇੱਕ ਵਾਰੀ ਦੇਖਿਆ ਉੱਧਰਲਾ ਮਾਹੌਲ ਵੀ, ਦੇਖੋ 7 ਸਾਲ ਤੇ 9 ਸਾਲ ਬੱਚੇ ਤੇ ਜਾਣੀ ਕਿ ਬੱਚੇ ਜੋ ਬਾਬਿਆਂ ਵਰਗੀ ਕਰਨੀ ਕੀਤੀ, ਜਦੋਂ ਸ਼ਹੀਦੀ ਜੋੜ ਮੇਲਾ ਆਉਂਦਾ, ਹਰ ਸਿੱਖ ਦੇ ਨੇਤਰ ਸੱਜਲ ਹੋਣੇ ਚਾਹੀਦੇ ਨੇ ਨਾ, ਉੱਥੇ ਉਸ ਧਰਤੀ ਤੇ ਜਾ ਕੇ ਦੇਖ, ਹਰ ਸਿੱਖ ਦੇ ਨੇਤਰ ਸੱਜਲ ਹੋਣੇ ਚਾਹੀਦੇ ਹੈ। ਤੇ ਫਿਰ ਉਹ ਸ਼ਹਾਦਤ ਦੀਆਂ ਵਿਚਾਰਾਂ, ਉਹਨਾਂ ਦੀ ਕਰਨੀ ਦੀਆਂ ਗੱਲਾਂ, ਨਾ ਬਣੀ ਦੀਆਂ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ ਨਾ, ਉਹ ਨਰੋਲ ਧਾਰਮਿਕ ਜੋੜ ਮੇਲਾ ਹੋਣਾ ਚਾਹੀਦਾ ਨਾ। ਪਰ ਉੱਥੇ ਧਰਮ ਦੀ ਗੱਲ ਕੋਈ ਨਹੀਂ, ਅੱਡ ਅੱਡ ਸਟੇਜਾਂ ਦੇ ਉੱਤੇ ਸਿਆਸੀ ਲੀਡਰਾਂ ਦੇ ਗੱਪ ਸੰਮੇਲਨ ਚੱਲ ਰਹੇ ਹੈ, ਗੱਜ ਕੇ ਆਖੋ, ਉੱਥੇ ਵੀ ਜਾ ਕੇ ਗੱਪ ਮਾਰੀ ਜਾਣਗੇ, ਉਹ ਲੋਕੋਂ ਐਂ ਕਰ ਗਿਆ, ਓਏ ਫਲਾਨਾ ਉਹ ਐਂ ਕਰ ਗਿਆ, ਓਏ ਉੱਧਰ ਟੱਪ ਗਿਆ, ਓਏ ਇੱਧਰ ਟੱਪ ਗਿਆ, ਦਿਲ ਫਿੱਟੇ ਮਸੋਡੇ। ਕੋਈ ਕੋਈ ਸ਼ਹਾਦਤ ਦੀ ਗੱਲ, ਕੋਈ ਨਾਮ ਬਾਣੀ ਦੀ, ਘਰੋਂ ਗਿਆ ਸੀ ਕੋਈ ਵੀ ਚੱਲਦੇ ਹੈ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਜੋੜ ਮੇਲਾ, ਕੋਈ ਸੁਣਾਵੇ ਗੁਰੂ ਘਰ ਦੀ ਗੱਲ, ਜਦੋਂ ਗਏ ਨਿਰਾਸ਼ ਹੋ ਕੇ ਮੁੜਨਾ ਪਿਆ ਵੀ ਉੱਥੇ ਤਾਂ ਉਹੀ ਕੁਛ ਉੱਥੇ ਚੱਲਦਾ ਸੀ। ਤਾਂ ਤੇ ਅਸੀਂ ਆਪਣੇ ਜੋੜ ਮੇਲੇ ਵੀ ਧਾਰਮਿਕ ਨਹੀਂ ਰਹਿਣ ਦਿੱਤੇ, ਉਹ ਵੀ ਸਿਆਸੀ ਬਣਾ ਦਿੱਤੇ, ਜੋੜ ਮੇਲੇ ਵੀ ਸਿਆਸੀ ਬਣਾ ਦਿੱਤੇ, ਜੋੜ ਮੇਲੇ। ਤਾਂ ਤੇ ਇਹ ਸਾਡਾ ਫਰਜ਼ ਬਣਦਾ। ਮੈਂ ਤਾਂ ਕਹੂੰਗਾ ਜੀ ਕਿਤੇ ਇਹ ਹੁਕਮਨਾਮਾ ਹੀ ਲਾਗੂ ਹੋ ਜਾਵੇ ਵੀ ਜਿੰਨੇ ਸਾਡੇ ਧਾਰਮਿਕ ਜੋੜ ਮੇਲੇ, ਵੱਡੇ ਸਾਹਿਬਜ਼ਾਦਿਆਂ ਦਾ, ਚਮਕੌਰ ਸਾਹਿਬ ਦਾ, ਵਿਸਾਖੀ ਦਾ ਜੋੜ ਮੇਲਾ, ਖਾਲਸੇ ਦਾ ਗੁਰਪੁਰਬ ਪ੍ਰਗਟ ਦਿਹਾੜਾ, ਸ਼ਹੀਦੀ ਜੋੜ ਮੇਲਾ ਛੋਟੇ ਸਾਹਿਬਜ਼ਾਦਿਆਂ ਦਾ, ਜੋ ਵੱਡੇ ਵੱਡੇ ਜੋੜ ਮੇਲੇ ਹੈ, ਇੱਥੇ ਕੇਵਲ ਨਾਮ ਬਾਣੀ ਦੀ ਗੱਲ ਹੋਊ, ਕੋਈ ਸਿਆਸੀ ਸਟੇਜ ਨਹੀਂ ਲੱਗੂਗੀ, ਗੱਜ ਕੇ ਆਖੋ ਗੱਲ ਹੀ ਬਣਦੀ। ਪਰ ਅੱਜ ਤਾਂ ਕਹਿੰਦੇ ਕਹਿੰਦੇ ਸਟੇਜ ਲਾਉਂਦਾ ਤਾਂ ਲਹਿ ਇਹ ਕਰਦਾ, ਲਹਿ ਨਵੀਂ ਗੱਲ ਸੁਣਾਤੀ, ਲੋਕ ਇਕੱਠੇ ਹੁੰਦੇ, ਗੱਲ ਤਾਂ ਉਹ ਵੀ ਕਰਨ ਦਾ ਨਜ਼ਾਰਾ ਆਉਂਦਾ। ਮੈਂ ਦੱਸ, ਉੱਥੇ ਲੀਡਰਾਂ ਦੇ ਗੱਪ ਸੁਣਨ ਗਏ ਸੀ, ਵਿਸਾਖੀ ਦਾ ਜੋੜ ਮੇਲਾ ਮੇਲਾ ਬਣਾਤਾ, ਜੋੜ ਮੇਲੇ ਭੁੱਲ ਗਏ, ਪ੍ਰਗਟ ਦਿਹਾੜਾ ਖਾਲਸੇ ਦਾ, ਕੋਈ ਚੰਡੋਲ ਝੂਟ ਕੇ ਮੁੜਿਆ ਆ, ਕੋਈ ਜਾਣੀ ਕਿ ਸਰਖਸਾਂ ਦੇਖ ਕੇ ਮੁੜਿਆ ਆ, ਕੋਈ ਖੁਦਾਂ ਕੀੜੇ ਦੇ ਕੇ ਮੁੜਿਆ, ਮੇਲਾ 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 ਮੇਲੇ ਬਣਾਤੇ ਅਸੀਂ। ਤਾਂ ਤੇ ਰਹੋ ਵਿਚਾਰ, ਕਾਰਨ ਕੀ ਹੈ ਕਿਉਂ ਅਸੀਂ ਨਾਮ ਬਾਣੀ ਨਾਲ ਟੁੱਟ ਗਏ? ਸਾਡੇ ਕੋਲ ਇੱਕੋ ਹੀ ਗੱਲ ਹੈ, ਮੇਨ ਸਾਡੀ, ਅਸੀਂ ਸੁਰਤੇ ਹੋਏ ਹਾਂ, ਸਾਡੀ ਸੁਰਤ ਜਾਣੀ ਕਿ ਬਸ ਇੱਕੋ ਹੀ ਲੀਡਰਸ਼ਿਪ ਦੇ ਵਿੱਚ ਹਿਪਨੋਟਾਈਜ਼ ਹੋਈ ਹੋਈ ਹੈ, ਅਸੀਂ ਇੱਕ ਹਿਪਨੋਟਿਕ ਸਲੀਪ ਵਿੱਚ ਜੀ ਰਹੇ ਹਾਂ, ਬਸ ਸਿਰਫ ਵੋਟ ਵਾਲੇ ਪਾਸੇ ਸਾਡੀ ਸੁਰਤ ਜਾਗਦੀ ਹੈ, ਹੋਰ ਸਾਰੇ ਪਾਸਿਓਂ ਸੁੱਤੀ ਹੋਈ ਹੈ, ਗੱਜ ਕੇ ਆਖੋ, ਬਸ ਹੋਰ ਸਾਰੇ ਪਾਸਿਓਂ ਸੁਰਤ ਸੁੱਤੀ ਹੋਈ ਹੈ, ਕੋਈ ਸਾਨੂੰ ਖਿਆਲ ਨਹੀਂ, ਨਾ ਬਾਣੀ ਦਾ, ਨਾ ਸਾਡੇ ਵਿਰਸੇ ਦਾ, ਨਾ ਜੀਵਨ ਦਾ ਮਨੋਰਥ ਕੀ ਹੈ, ਤਾਂ ਇੱਕ ਬੇਹੋਸ਼ੀ ਦੇ ਵਿੱਚ ਜੀ ਰਹੇ ਹਾਂ। ਇਸ ਨੀਂਦ ਦੇ ਵਿੱਚੋਂ ਜਾਗੋ, ਜਾਗੋ ਇਸ ਨੀਂਦ ਦੇ ਵਿੱਚੋਂ ਕੁਝ ਨਹੀਂ ਮਿਲਣਾ ਪਿਆ ਰਿਹਾ, ਕੁਝ ਪ੍ਰਾਪਤ ਨਹੀਂ ਹੋਣਾ, ਤਾਂ ਤੇ ਰਹੋ ਵਿਚਾਰ, ਤਾਂ ਤੇ ਏਦਾਂ ਆਪਾਂ ਆਪਣੇ ਇਤਿਹਾਸ ਨੂੰ ਪੜ੍ਹ ਪੜ੍ਹ ਕੇ ਪਿਆਰਿਓ, ਏਦਾਂ ਅਸੀਂ ਸਿੱਖਿਆ ਲੈਣੀ ਹੈ। ਹੁਣ ਦੇਖੋ ਇਹਦੂ ਬਾਅਦ ਜਿਹੜਾ ਸ਼ਹੀਦੀ ਜੋੜ ਮੇਲਾ ਆਉਣਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਜੋੜ ਮੇਲਾ, ਉਹਦੇ ਵਿੱਚ ਜਾਣੀ ਕਿ ਦੋ ਤਿੰਨ ਪੁਆਇੰਟ ਕਹਿ ਕੇ ਮੈਂ ਸਮਾਪਤੀ ਵੱਲ ਚੱਲ ਗਈ। ਸ਼ਹੀਦੀ ਜੋੜ ਮੇਲੇ ਆਪਾਂ ਸਾਰਿਆਂ ਨੇ ਮਨਾਉਣੇ ਹੈ, ਠੀਕ ਹੈ, ਬਾਣੀ ਸੁਣ ਲਓ, ਚਲੋ ਅਖੰਡ ਪਾਠ ਕਰ ਲਿਆ, ਪਰ ਸੁਣ ਲਓ ਵੱਧ ਤੋਂ ਵੱਧ ਬਾਣੀ ਜਿੰਨੀ ਸੁਣੀ ਜਾਂਦੀ ਹੈ, ਠੀਕ ਹੈ। ਚਲੋ ਜਿੱਥੋਂ ਤੱਕ ਜਾਣੀ ਕਿ ਸ਼ਹੀਦੀ ਜੋੜ ਮੇਲਾ ਮੇਨ ਸਿੱਖਿਆ ਦਾ ਸੰਬੰਧ ਹੈ, ਸ਼ਹਾਦਤ ਦੇ ਤਿੰਨ ਪੁਆਇੰਟ ਕਹਿ ਕੇ ਮੈਂ ਸਮਾਪਤੀਆਂ ਵੱਲ ਚੱਲਾਂ। ਤਿੰਨ ਪੁਆਇੰਟ ਨੇ ਮੇਨ। ਜਦੋਂ ਦੇਖੋ ਗੁਰੂ ਸਾਹਿਬ ਜੀ ਦੇ ਉੱਤੇ ਦੋਸ਼ ਲਾਏ ਗਏ, ਗ੍ਰਿਫਤਾਰੀ ਹੋਈ, ਉਸ ਵੇਲੇ ਜਾਣੀ ਕਿ ਜਹਾਂਗੀਰ ਨੇ ਆਪਣਾ ਜੋ ਸਰਕਾਰੀ ਦਰਬਾਰ ਲਾਇਆ ਉਸ ਝੂਠੇ ਦਰਬਾਰ ਦੇ ਵਿੱਚ ਦੋਸ਼ ਲਾਏ ਗੁਰੂ ਸਾਹਿਬ ਦੇ ਉੱਤੇ। ਇੱਕ ਤਾਂ ਦੋਸ਼ ਕੀ ਲੱਗਿਆ ਸੀਗਾ ਵੀ ਤੁਸੀਂ ਗਲਤ ਗ੍ਰੰਥ ਤਿਆਰ ਕੀਤਾ, ਜਦਕਿ ਆਕਬ ਦੇ ਵੇਲੇ ਪਹਿਲਾਂ ਤਸੱਲੀ ਹੋ ਗਈ ਸੀ, ਜਾਣੀ ਕਿ ਉਂਗਲਾਂ ਲਾਉਣ ਵਾਲਿਆਂ ਨੇ ਲਾਈਆਂ ਬਥੇਰੀਆਂ। ਦੂਜਾ ਦੋਸ਼ ਸੀ ਵੀ ਤੁਸੀਂ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਜਵਾਬ ਦਿੱਤਾ। ਤੀਸਰਾ ਦੋਸ਼ ਸੀ ਵੀ ਤੁਸੀਂ ਖੁਸਰੋ ਨੂੰ ਪਨਾਹ ਦਿੱਤੀ ਹੈ। ਤਿੰਨ ਦੋਸ਼ ਲਾਏ ਗੁਰੂ ਸਾਹਿਬ ਦੇ ਉੱਤੇ। ਤਿੰਨੇ ਦੋਸ਼ਾਂ ਦਾ ਗੁਰੂ ਸਾਹਿਬ ਨੇ ਆਪ ਹੀ ਆਪਣੇ ਕੇਸ ਦੀ ਆਪ ਵਕਾਲਤ ਕਰਦੇ ਹੋਏ ਖੰਡਨ ਕੀਤਾ ਕਿ ਗਲਤ ਗ੍ਰੰਥ ਨਹੀਂ, ਇਹ ਤਾਂ ਮਨੁੱਖਤਾ ਵਾਸਤੇ ਰੂਹਾਨੀਅਤ ਦੀ ਰੂਹਾਨੀਅਤ ਹੈ, ਇਹਦੇ ਵਿੱਚ ਕੁਝ ਵੀ ਗਲਤ ਨਹੀਂ, ਇਹ ਪਹਿਲਾਂ ਅਕਬਰ ਖੁਦ ਤਸੱਲੀ ਕਰ ਚੁੱਕਿਆ। ਫਿਰ ਖੁਸਰੋ ਨੂੰ ਪਨਾਹ ਦੇਣ ਵਾਲੀ ਗੱਲ ਹੈ, ਜਿੱਥੋਂ ਤੱਕ ਗੁਰੂ ਘਰ ਦੇ ਵਿੱਚ ਗੁਰੂ ਕਾ ਲੰਗਰ ਚੱਲਦਾ, ਪੰਗਤ ਵਿੱਚ ਬੈਠ ਕੇ ਜਿਹੜਾ ਮਰਜ਼ੀ ਸ਼ੱਕ ਜਾਵੇ, ਕਹਿੰਦੇ ਤੁਸੀਂ ਪ੍ਰਸ਼ਾਦਾ ਛਕਾਇਆ ਜੀ, ਫੌਜਾਂ ਨੂੰ ਇਉਂ ਕੀਤਾ, ਇਹ ਤਾਂ ਐਵੇਂ ਗੱਲਾਂ ਸੀ ਨਾ, ਬਹਾਨੇ ਸੀ। ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਜਹਾਂਗੀਰ ਜੇ ਕਿਤੇ ਤੇਰਾ ਪੁੱਤ ਗੁਰੂ ਕੇ ਲੰਗਰ ਪੰਗਤ 'ਚ ਬੈਠ ਕੇ ਛੱਕ ਗਿਆ ਤਾਂ ਕੀ ਹੋ ਗਿਆ, ਇੱਕ ਦਿਨ ਤੇਰਾ ਬਾਪ ਆਕਬਰ ਵੀ ਉਸੇ ਪੰਗਤ 'ਚ ਬੈਠਾ ਸੀ। ਰੱਜ ਕੇ ਆਖੋ, ਤੇਰਾ ਬਾਪ ਅਕਬਰ ਗੋਇੰਦਵਾਲ ਸਾਹਿਬ ਉਸੇ ਪੰਗਤ ਦੇ ਵਿੱਚ ਹੀ ਛੱਕਿਆ ਸੀ ਕਿਸੇ ਦਿਨ। ਕੋਈ ਵੀ ਛੱਕ ਜਾਵੇ ਗੁਰੂ ਕੇ ਲੰਗਰ ਦੇ ਵਿੱਚ ਤੁਰਿਆ ਜਾਂਦਾ ਪ੍ਰਸ਼ਾਦਾ, ਇਸ ਗੱਲ ਇਹਦੇ ਨਾਲ ਅਸੀਂ ਕੋਈ ਗੁਨਾਹਗਾਰ ਨਹੀਂ। ਫਿਰ ਤੀਸਰੀ ਗੱਲ ਜਿਹੜਾ ਜਾਣੀ ਕਿ ਇੱਦਾਂ ਦੇ ਜਾਣੀ ਕਿ ਉਹਨਾਂ ਨੇ ਦੋਸ਼ ਲਾਏ, ਉਹਦੀਆਂ ਜਾਣੀ ਕਿ ਸਜਾਵਾਂ ਗੁਰੂ ਸਾਹਿਬ ਨੂੰ ਸਜਾਈਆਂ, ਉਹ ਕੀ ਸੁਣਾਈਆਂ? ਪਹਿਲਾਂ ਤਾਂ ਵੀ ਤੁਸੀਂ ਜਿਹੜਾ ਗ੍ਰੰਥ ਤਿਆਰ ਕੀਤਾ ਇਹਦੇ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਲਿਖਦੇ ਹੋ। ਦੂਜੀ ਸਜ਼ਾ ਲਾਈ ਕਿ ਖੁਸਰੋ ਨੂੰ ਤੁਸੀਂ ਪਨਾਹ ਦਿੱਤੀ ਹੈ, ਇਹਦੇ ਵਾਸਤੇ ਤੁਸੀਂ ਲੱਖ ਰੁਪਈਆ ਜੁਰਮਾਨਾ। ਤੀਸਰੀ ਸਜ਼ਾ ਕੀ ਲਾਈ, ਜਾਣੀ ਕਿ ਫੈਸਲਾ ਵੀ ਜੋ ਤੁਸੀਂ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਜਵਾਬ ਦਿੱਤਾ ਉਹ ਰਿਸ਼ਤਾ ਦੁਬਾਰਾ ਕਬੂਲ ਕਰੋ। ਤਿੰਨ ਗੱਲਾਂ ਇਹ ਲਾਈਆਂ। ਜਿਸ ਵੇਲੇ ਇਹ ਲਾਈਆਂ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਦੇਖ ਜਿੱਥੋਂ ਤੱਕ ਚੰਦੂ ਦੀ ਲੜਕੀ ਦੇ ਰਿਸ਼ਤੇ ਦਾ ਸਵਾਲ ਹੈ, ਉਹਨੇ ਗੁਰੂ ਘਰ ਦੀ ਨਰਾਦਰੀ ਕੀਤੀ ਹੈ, ਆਪ ਚਵਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ, ਗੁਰੂ ਕੀਆਂ ਸੰਗਤਾਂ ਨੇ ਫੈਸਲਾ ਕਰਕੇ ਸਾਨੂੰ ਕਹਿ ਦਿੱਤਾ ਕਿ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਕਬੂਲ ਕਰਨਾ, ਇਹਨੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਅਸੀਂ ਗੁਰੂ ਕੀਆਂ ਸੰਗਤਾਂ ਦਾ ਵਚਨ ਕਦੇ ਵੀ ਬਦਲ ਨਹੀਂ ਸਕਦੇ, ਆਪਣਾ ਆਪ ਕੁਰਬਾਨ ਕਰ ਦੇਵਾਂਗੇ। ਗੱਜ ਕੇ ਆਖੋ, ਪਹਿਲਾਂ ਨੋਟ ਕਰਿਓ ਪੁਆਇੰਟ ਕਿ ਗੁਰੂ ਕੀਆਂ ਸੰਗਤਾਂ ਦਾ ਗੁਰੂ ਸਾਹਿਬ ਨੇ ਵਚਨ ਨਹੀਂ ਮੋੜਿਆ, ਕਹਿੰਦੇ ਗੁਰੂ ਕੀਆਂ ਸੰਗਤਾਂ ਨੇ ਜੋ ਫੈਸਲਾ ਕਰ ਦਿੱਤਾ, ਕਹਿੰਦੇ ਉਹ ਕਿਸੇ ਹਾਲਤ 'ਚ ਵੀ ਫੈਸਲਾ ਬਦਲਿਆ ਨਹੀਂ ਜਾ ਸਕਦਾ, ਅਸੀਂ ਆਪਣਾ ਆਪ ਕੁਰਬਾਨ ਕਰ ਦੇਵਾਂਗੇ ਪਰ ਇਹ ਰਿਸ਼ਤਾ ਕਬੂਲ, ਕਿਉਂਕਿ ਸੰਗਤ ਦਾ ਫੈਸਲਾ ਵੀ ਇਹ ਰਿਸ਼ਤਾ ਹੁਣ ਲੈਣਾ ਹੀ ਨਹੀਂ। ਦਿੱਲੀ ਦੀਆਂ ਸੰਗਤਾਂ ਨੇ ਫੈਸਲਾ ਕਰਕੇ ਭੇਜਿਆ ਸੀ ਨਾ ਖਤ, ਆਪ ਜਾਣੀ ਕਿ ਆਪ ਚਵਾਰਾ ਬਣਿਆ ਪਾਪੀ ਗੁਰਕਾ ਘਰ ਨੂੰ ਮੋਰੀ ਥਾਪੀ। ਰਹੋ ਵਿਚਾਰ, ਪਹਿਲਾਂ ਦੇਖੋ ਕਿੱਡਾ ਵੱਡਾ ਪੁਆਇੰਟ, ਸੰਗਤ ਦਾ ਜੋ ਫੈਸਲਾ। ਫਿਰ ਗੁਰੂ ਸਾਹਿਬ ਕਹਿੰਦੇ ਤੁਸੀਂ ਕਹਿੰਦੇ ਹੋ ਨਾ 1,00,000 ਰੁਪਈਆ ਜੁਰਮਾਨਾ, 1,00,000 ਰੁਪਈਆ ਇਹ ਜਿਹੜਾ ਗੁਰੂ ਘਰ ਦਾ ਚੜਾਵਾ ਹੈ, ਇਹ ਜੋ ਗੁਰੂ ਦਾ ਖਜ਼ਾਨਾ ਹੈ, ਗੁਰੂ ਨਾਨਕ ਦਾ ਖਜ਼ਾਨਾ ਹੈ, ਇਹ ਲੋੜਵੰਦਾਂ ਦੀ ਸਹਾਇਤਾ ਵਾਸਤੇ, ਧਰਮ ਦੇ ਪ੍ਰਚਾਰ ਵਾਸਤੇ ਗੁਰੂ ਜਾਣੀ ਕਿ ਲੋੜਵੰਦ ਗਰੀਬਾਂ ਦੀ ਸਹਾਇਤਾ ਵਾਸਤੇ ਹੈ। ਇਸ ਖਜ਼ਾਨੇ ਵਿੱਚੋਂ ਨਾ ਤੁਸੀਂ ਤਾਂ 1,00,000 ਰੁਪਈਆ ਕਹਿੰਦੇ ਹੋ, ਜੇ ਤੁਸੀਂ ਕਹੋ ਨਾ ਵੀ ਤੈਨੂੰ ਛੱਡ ਦਿਆਂਗੇ 1,00,000 ਜੁਰਮਾਨਾ ਭਰ ਦੇ, ਆਪਣੀ ਦੇਹ ਰੱਖਣ ਵਾਸਤੇ ਇਸ ਖਜ਼ਾਨੇ 'ਚੋਂ ਮੈਂ 1,00,000 ਵੀ ਨਹੀਂ ਵਰਤਣਾ। ਗੱਜ ਕੇ ਆਖੋ, ਨੋਟ ਕਰਿਓ ਮਾੜੀ ਜੀ ਗੱਲ, ਕਹਿੰਦੇ ਜੇ ਤੁਸੀਂ ਕਹੋ ਨਾ ਵੀ 1,00,000 ਭਰ ਦਿਓ ਤੇ ਦੇਹ ਬਚ ਜੂ, ਕਹਿੰਦੇ ਦੇਹ ਬਚਾਉਣ ਵਾਸਤੇ ਮੈਂ 1,00,000 ਵੀ ਵਰਤਣ ਨੂੰ ਤਿਆਰ ਨਹੀਂ, ਤੁਸੀਂ ਤਾਂ 1,00,000 ਕਹਿੰਦੇ ਹੋ। ਤੇ ਜੇ ਕਿਤੇ ਕੋਈ ਹੁਣ ਜਿਵੇਂ ਅੱਜ ਕੱਲ੍ਹ ਦੀ ਗੱਲ ਤੇ ਫਿਰ ਤਾਂ ਜੇ ਕੋਈ ਜਾਣੇ ਕੱਚਾ ਪਹਿਲਾਂ ਕੋਈ ਪਰ ਫਿਰ ਤਾਂ ਚੱਲ ਲੋਕਾਂ ਨੇ ਚੜ੍ਹਾਇਆ ਕੀ ਫਰਕ ਪੈਂਦਾ ਪਰ ਗੁਰੂ ਸਾਹਿਬ ਆਹ ਕਹਿੰਦੇ ਨਾ ਵੀ ਇਹ ਨਹੀਂ ਹੋ ਸਕਦਾ ਦੇ ਵਾਸਤੇ ਗੁਰੂ ਦੇ ਖਜ਼ਾਨੇ ਵਿੱਚੋਂ ਮੈਂ ਇੱਕ ਰੁਪਈਆ ਵੀ ਨਹੀਂ ਵਰਤਣਾ ਇਉਂ ਨਹੀਂ ਵੀ ਚੱਲ ਲੋਕਾਂ ਨੇ ਚੜ੍ਹਾਇਆ ਜਾ ਕੇ ਫੜਾ ਦਿਓ ਲੋਕਾਂ ਨੇ ਚੜ੍ਹਾਇਆ ਚੱਲ ਲੋਕਾਂ ਚੜ੍ਹਾ ਜਿਵੇਂ ਮਰਜ਼ੀ ਵਰਤੀ ਜਾਓ ਹਿੰਟ ਹੀ ਕਾਫੀ ਹੁੰਦੇ ਆ ਵੀ ਜੇ ਲੋਕਾਂ ਨੇ ਚੜ੍ਹਾਇਆ ਤਾਂ ਰੱਬ ਨੇ ਜਿਵੇਂ ਮਰਜ਼ੀ ਵਰਤੀ ਚੱਲੋ ਜਿਵੇਂ ਮਰਜ਼ੀ ਵਰਤੋ ਇਸ ਪ੍ਰਸਤੀਆਂ ਤੇ ਵਰਤੋ ਹੋ ਖਾਣ ਜੋ ਜਿਵੇਂ ਮਰਜ਼ੀ ਵਰਤੋ ਗੱਲ ਕੀ ਹੈ ਗੁਰੂ ਸਾਹਿਬ ਕਹਿੰਦੇ ਇੱਕ ਰੁਪਈਆ ਨਹੀਂ ਵਰਤਣਾ ਦੇ ਦਿਓ ਸੁੱਖ ਵਾਸਤੇ ਤੋਂ ਇੱਕ ਰੁਪਈਆ ਜੇ ਤੁਸੀਂ ਕਹੋ ਨਾ ਇੱਕ ਰੁਪਈਆ ਨਹੀਂ ਦਿੰਦਾ ਲੱਖ ਰੁਪਈਆ ਤਾਂ ਬਾਹਲੀ ਦੂਰ ਦੀ ਗੱਲ ਕੁਰਬਾਨ ਹੋਣ ਲਈ ਤਿਆਰ ਹਾਂ ਸ਼ਹਾਦਤ ਵਾਸਤੇ ਤਿਆਰ ਹਾਂ ਲਓ ਜੀ ਜੇ ਕਿਤੇ ਜਾਣੀ ਕਿ ਇਕੱਲਾ ਰੁਪਈਆਂ ਦੀ ਗੱਲ ਹੁੰਦੀ ਸੰਗਤਾਂ ਇੱਕ ਲੱਖ ਕੀ ਸੰਗਤਾਂ ਢੇਰ ਲਾ ਦਿੰਦੀਆਂ ਰੁਪਈਆਂ ਵਾਸਤੇ ਕਿਤੇ ਸ਼ਹੀਦ ਹੋਣ ਦਿੰਦੇ ਸੀ ਪਰ ਨਹੀਂ ਗੁਰੂ ਸਾਹਿਬ ਕਹਿੰਦੇ ਇੱਕ ਰੁਪਈਆ ਵੀ ਮੈਂ ਸੰਗਤ ਦਾ ਵਰਤਣਾ ਨਹੀਂ ਦੇਹ ਰੱਖਣ ਵਾਸਤੇ ਦੇਹ ਰੱਖਣ ਵਾਸਤੇ ਇੱਕ ਰੁਪਈਆ ਨੋਟ ਖੋਲ੍ਹੋ ਸਿੱਧੀ ਜੋੜ ਮੇਲਾ ਆ ਰਿਹਾ ਹਾਂ ਇਕੱਲਾ ਇਕੱਲਾ ਕਿਤੇ ਜਾਣੀ ਕਿ ਬਸ ਮਿੱਠਾ ਪਾਣੀ ਪੀ ਕੇ ਤੇ ਉਹ ਪਾ ਕੇ ਸਾਰ ਦਿੱਤਾ ਤੇਰਾ ਕੀ ਸਿਧਾਂਤ ਕੌਣ ਲੱਗੇ ਕਿੱਥੇ ਲਾਗੂ ਹੋਣਗੇ ਇਹ ਕੌਣ ਲਾਗੂ ਕਰੋ ਇਹਨਾਂ ਨੂੰ ਤੀਸਰੀ ਗੱਲ ਜੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਤੁਸੀਂ ਕਹਿੰਦੇ ਹੋ ਇਸ ਗ੍ਰੰਥ ਦੇ ਵਿੱਚ ਕੁਝ ਐਡ ਕਰ ਦਿਓ ਕੁਝ ਪਾ ਦਿਓ ਹੋਰ ਇਹ ਤਾਂ ਇੱਕ ਵਾਰੀ ਜੋ ਸਰੂਪ ਤਿਆਰ ਹੋ ਗਿਆ ਇੱਕ ਵੀ ਅੱਖਰ ਦਾ ਇਹਦੇ ਚ ਵਾਧਾ ਨਹੀਂ ਹੋ ਸਕਦਾ ਇੱਕ ਵੀ ਅੱਖਰ ਇਹਦੇ ਚ ਘਟਾਇਆ ਨਹੀਂ ਜਾ ਸਕਦਾ ਇੱਕ ਵੀ ਅੱਖਰ ਇਹ ਚ ਕੋਈ ਵਾਧਾ ਘਾਟਾ ਨਹੀਂ ਹੋ ਸਕਦਾ ਇਹਦੇ ਵਿੱਚ ਵਾਧਾ ਘਾਟਾ ਸਾਨੂੰ ਮਨਜ਼ੂਰ ਨਹੀਂ ਅਸੀਂ ਆਪਣਾ ਸਰੀਰ ਦੇਣ ਵਾਸਤੇ ਤਿਆਰ ਹਾਂ ਗੱਜ ਕੇ ਆਖੋ ਗੁਰਬਾਣੀ ਦਾ ਘਾਟਾ ਵਾਧਾ ਤਾਂ ਦੇ ਤਿੰਨ ਗੱਲਾਂ ਗੁਰਬਾਣੀ ਦਾ ਸਤਿਕਾਰ ਮੁੱਖ ਰੱਖਿਆ ਗੁਰੂ ਸਾਹਿਬ ਨੇ ਕੋਈ ਘਾਟ ਵਾਧ ਨਹੀਂ ਹੋ ਸਕਦੀ ਸੰਗਤਾਂ ਦਾ ਫੈਸਲੇ ਤੇ ਫੁੱਲ ਚੜ੍ਹਾਏ ਸੰਗਤਾਂ ਦਾ ਫੈਸਲਾ ਅਟਲ ਹੈ ਚੰਦੂ ਹੀ ਲੜਕੇ ਦਾ ਰਿਸ਼ਤਾ ਮਨਜ਼ੂਰ ਨਹੀਂ ਹੋ ਸਕਦਾ ਗੁਰੂ ਦਾ ਸਤਿਕਾਰ ਗੁਰੂ ਦੀ ਸੰਗਤ ਦਾ ਸਤਿਕਾਰ ਦੋ ਪੁਆਇੰਟ ਤੀਜਾ ਪੁਆਇੰਟ ਗੁਰੂ ਘਰ ਦੀ ਮਾਇਆ ਦੇਹ ਵਾਸਤੇ ਨਹੀਂ ਵਰਤਣੀ ਕੱਜ ਕੇ ਆਖੋ ਉਸ ਵੇਲੇ ਜਾਣੀ ਕਿ ਉਹ ਭਾਵ ਦੇ ਵਿੱਚ ਜਾਣੀ ਕਿ ਉਸ ਭਾਵ ਦੇ ਵਿੱਚ ਉਹ ਕਹਿੰਦੇ ਦੇਹ ਰੱਖਣ ਵਾਸਤੇ ਜਾਣੀ ਕਿ ਲੱਖ ਰੁਪਏ ਜੁਰਮਾਨਾ ਕਿਹਾ ਸੀ ਨਾ ਕਹਿੰਦੇ ਨਾ ਦੇਹ ਰੱਖਣ ਵਾਸਤੇ ਗੁਰੂ ਦਾ ਖਜ਼ਾਨਾ ਨਹੀਂ ਵਰਤਣਾ ਇਹ ਨਹੀਂ ਵਰਤਣਾ ਤਾਂ ਤੇ ਤਿੰਨ ਮਹਾਨ ਪੁਆਇੰਟ ਇੱਦਾਂ ਪਿਆਰੇ ਇਤਿਹਾਸ ਨੂੰ ਵਿਚਾਰਿਆ ਕਰੋ ਜਦੋਂ ਵੀ ਗੁਰੂ ਸਾਹਿਬ ਦਾ ਗੁਰਪੁਰਬ ਇਦੋਂ ਪਹਿਲਾਂ ਅੱਜ ਜੋ ਬਣਾਇਆ ਉੱਥੇ ਮੈਂ ਥਾਂ ਥਾਂ ਹੀ ਬੇਨਤੀਆਂ ਕੀਤੀਆਂ ਸੀ ਉਹ ਗੁਰੂ ਨਾਨਕ ਦੇ ਗੁਰਪੁਰਬ ਮਨਾਉਣ ਵਾਲਿਓ ਜਿਹਨੇ ਕਿ ਗੁਰਪੁਰਬ ਮਨਾਤੇ ਹੁਣ ਕੀ ਰਾਮ ਜੀ ਵੀ ਪਹਿਚਾਨੋ ਉਹ ਸਾਨੂੰ ਕਹਿੰਦੇ ਕੀ ਨੇ ਗੁਰੂ ਨਾਨਕ ਦੀ ਬਾਣੀ ਕੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਦਾ ਗੁਰ ਇਤਿਹਾਸ ਨੂੰ ਕੀ ਸਿੱਖਿਆ ਮਿਲਦੀ ਹੈ ਉਹ ਵੀ ਕੁਝ ਵਿਚਾਰੋ ਉਹ ਵੀ ਵਿਚਾਰਿਆ ਕਰੋ ਸ਼ਹੀਦੀ ਜੋੜ ਮੇਲਾ ਬਣਾਉਂਦੇ ਉਹ ਵੀ ਵਿਚਾਰਿਆ ਕਰੋ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਜੋੜ ਮੇਲਾ ਬਣਾਉਂਦੇ ਹਾਂ ਉਹ ਵੀ ਵਿਚਾਰਿਆ ਕਰੋ ਬਹੁਤ ਵਾਰ ਬੇਨਤੀਆਂ ਕੀਤੀਆਂ ਕਿੱਡੀ ਵੱਡੀ ਸਿੱਖਿਆ ਜ਼ਿਆਦਾ ਹੁਣ ਸਮਾਂ ਹੋ ਗਿਆ ਹੁਣ ਤਾਂ ਸਮਾਜ ਦੇ ਵੱਲ ਚੱਲੀਏ ਇੱਕ ਪੁਆਇੰਟ ਦੇ ਜਾਵਾਂ ਗੁਰੂ ਅਰਜਨ ਮਾਫ ਕਰਨਾ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਦੱਸਣ ਵਾਸਤੇ ਵੀ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਇਨਸਾਨੀਅਤ ਧਰਮ ਨੂੰ ਮੁੱਖ ਰੱਖਣਾ ਜ਼ਬਰਦਸਤੀ ਕਿਸੇ ਤੁਸੀਂ ਕੁਝ ਥੋਪਣਾ ਨਹੀਂ ਪਿਆਰ ਨਾਲ ਤੁਸੀਂ ਧਰਮ ਦੀ ਗੱਲ ਸਮਝਾ ਸਕਦੇ ਹੋ ਕੋਈ ਗ੍ਰਹਿਣ ਕਰ ਲਵੇ ਵਾਹਵਾ ਨਹੀਂ ਕੋਈ ਕਿਸੇ ਢੰਗ ਤਰੀਕੇ ਨਾਲ ਭਜਨ ਪਾਠ ਕਰਦਾ ਤੁਸੀਂ ਕਿਸੇ ਦੇ ਕੁਝ ਥੋਪਣਾ ਨਹੀਂ ਕਿਸੇ ਨਾਲ ਜਾਣੀ ਕਿ ਈਰਖਾ ਬੈਰ ਵਿਰੋਧ ਕਰੋ ਨਹੀਂ ਕਰਨਾ ਕਿਸੇ ਨਾਲ ਵੀ ਇਹਨਾਂ ਬੱਚਿਆਂ ਨੂੰ ਅੱਡ ਬਹਾ ਦੇ ਪਿੱਛੇ ਲੈ ਜਾ ਇਹ ਗੱਲ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਜੀ ਖਿਆਲ ਕਰਿਓ ਤਾਂ ਤੇ ਸ਼ਹਾਦਤ ਦੇਣ ਵਾਸਤੇ ਗਏ ਨਾ ਨੌਵੇਂ ਪਾਤਸ਼ਾਹ ਜੀ ਤਿਲਕ ਲਾਉਂਦੇ ਸੀ ਨਾ ਜੰਜੂ ਲਾਉਂਦੇ ਸੀ ਨਾ ਜੰਜੂ ਪਾਉਂਦੇ ਸੀ ਨਾ ਤਿਲਕ ਲਾਉਂਦੇ ਸੀ ਕੁਰਬਾਨੀ ਦੇ ਔਰੰਗਜ਼ੇਬ ਨੇ ਕੀ ਕਿਹਾ ਇੱਕ ਲਾਈਨ ਕਹਿੰਦੇ ਮੈਂ ਸਾਰੀ ਵਾਰਤਾਲਾਪ ਵੱਡੀ ਹੈ ਕਹਿਣ ਲੱਗਿਆ ਔਰੰਗਜ਼ੇਬ ਤੇਗ ਬਹਾਦਰ ਤੋਂ ਹਿੰਦੂਆਂ ਵਾਸਤੇ ਕਿਉਂ ਸੀਸ ਦੇਣ ਆ ਗਿਆ ਇਹਨਾਂ ਨਾਲ ਤੁਹਾਡੇ ਸਿਧਾਂਤ ਰਲਦੇ ਨਹੀਂ ਸਿਧਾਂਤ ਰਲਦੇ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਸਿਧਾਂਤਾਂ ਦੀ ਜਿਹੜੀ ਗੱਲ ਹੈ ਇਹ ਅਲੱਗ ਗੱਲ ਹੈ ਇਹ ਪਿਆਰ ਨਾਲ ਕਿਸੇ ਨੂੰ ਕੋਈ ਸਿੱਖਿਆ ਦਿੱਤੀ ਜਾ ਸਕਦੀ ਹੈ ਥੋਪਿਆ ਕਿਸੇ ਤੇ ਕੁਝ ਨਹੀਂ ਜਾ ਸਕਦਾ ਅਸੀਂ ਕਹਿੰਦੇ ਹਾਂ ਕਿਸੇ ਨਾਲ ਜਬਰ ਜ਼ੁਲਮ ਧੱਕਾ ਬੇਇਨਸਾਫੀ ਨਾ ਹੋਵੇ ਕਿਸੇ ਤੁਸੀਂ ਹੁਣ ਹਿੰਦੂਆਂ ਨਾਲ ਧੱਕਾ ਕਰਦੇ ਹੋ ਇਸ ਕਰਕੇ ਅਸੀਂ ਇਹਨਾਂ ਦੇ ਹੱਕ ਵਿੱਚ ਆਏ ਹਾਂ ਯਾਨੀ ਕਿ ਜਬਰ ਜ਼ੁਲਮ ਤੇ ਧੱਕੇ ਦੇ ਖਿਲਾਫ ਆਏ ਹਾਂ ਖਿਲਾਫ ਜੇ ਇੱਥੇ ਕਿਸੇ ਮਾਫ਼ ਕਰਨਾ ਹਿੰਦੂ ਦਾ ਰਾਜ ਹੁੰਦਾ ਉਹ ਮੁਸਲਮਾਨਾਂ ਨਾਲ ਧੱਕਾ ਕਰਦਾ ਤਾਂ ਅਸੀਂ ਮੁਸਲਮਾਨਾਂ ਦੇ ਹੱਕ 'ਚ ਆ ਜਾਣਾ ਸੀ ਗੱਜ ਕੇ ਆਖੋ ਨੌਵੇਂ ਪਾਤਸ਼ਾਹ ਦੀ ਸ਼ਾਹ ਹੋਰ ਬੜੇ ਪੁਆਇੰਟ ਨੇ ਹੁਣ ਸਮਾਂ ਨਹੀਂ ਬੜੀ ਲੰਬੀ ਵਾਰਤਾਲਾਪ ਹੋਈ ਉੱਥੇ ਔਰੰਗਜ਼ੇਬ ਨਾਲ ਵੀ ਸੁਹਾਗਨ ਇਸਤਰੀ ਤਰ੍ਹਾਂ ਰਹਿਣਾ ਕਿੱਦਾਂ ਬਹੁਤ ਲੰਬਾ ਵਾਰਤਾਲਾਪ ਹੈ ਕਿਸੇ ਦਿਨ ਫੇਰ ਸਹੀ ਤਾਂ ਤੇ ਕਹਿਣ ਦਾ ਭਾਵ ਜਦੋਂ ਜੋੜ ਮੇਲਾ ਆਉਂਦਾ ਇੱਦਾਂ ਦੇ ਪੁਆਇੰਟ ਵਿੱਚੋਂ ਉਹਨਾਂ ਨੂੰ ਫਿਰ ਜੀਵਨ ਵਿੱਚ ਲਾਗੂ ਕਰਨਾ ਜੀਵ ਯਾਨੀ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਕੀ ਕਹਿੰਦੀ ਹੈ ਕਿ ਸਮਾਜ ਵਿੱਚ ਤੁਹਾਡੇ ਜਿਹਦੇ ਨਾਲ ਧਾਰਮਿਕ ਸਿਧਾਂਤ ਨਹੀਂ ਰਲਦੇ ਉਹਦੇ ਨਾਲ ਵੀ ਤੁਸੀਂ ਪ੍ਰੇਮ ਭਾਵ ਦੇ ਵਿੱਚ ਵਿਚਰਨਾ ਹੈ ਗੱਜ ਕੇ ਆਖੋ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਹ ਗੱਲ ਕਹਿੰਦੀ ਹੈ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤਾਂ ਤੇ ਕਹਿਣ ਦਾ ਭਾਵ ਕਿ ਇੱਦਾਂ ਪਿਆਰਿਓ ਸੇਧ ਲੈਣੀ ਹੁੰਦੀ ਹੈ ਗੁਰ ਇਤਿਹਾਸਾਂ ਤੋਂ ਜੋੜ ਮੇਲਿਆਂ ਤੋਂ ਗੁਰੂ ਦੀ ਬਾਣੀ ਤੋਂ ਫਿਰ ਗੁਰੂ ਪਿਆਰਿਓ ਸਾਡਾ ਜੀਵਨ ਮਹਾਨ ਬਣੇਗਾ ਜਿਹੜੀਆਂ ਕੌਮਾਂ ਆਪਣੇ ਗੁਰੂ ਦੀ ਬਾਣੀ ਅਤੇ ਆਪਣੇ ਗੁਰ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਭਵਿੱਖ ਵਿੱਚ ਮਰ ਜਾਂਦੀਆਂ ਤਾਂ ਤੇ ਬਾਣੀ ਨੂੰ ਵਿਚਾਰਿਆ ਕਰੋ ਗੁਰ ਇਤਿਹਾਸ ਨੂੰ ਵਿਚਾਰਿਆ ਕਰੋ ਫਿਰ ਸਾਡਾ ਜੀਵਨ ਬਣੂਗਾ ਤਾਂ ਤੇ ਆਪਣਾ ਜੀਵਨ ਬਣਾਈਏ ਹੁਣ ਸਮਾਂ ਹੋ ਗਿਆ ਹੈ ਆਨੰਦ ਸਾਹਿਬ ਦਾ ਪਾਠ ਕਰ ਸਮਾਪਤੀਆਂ ਕਰੀਏ ਰਾਮ ਕਲੀ ਮਹੱਲਾ ਤੀਜਾ।